दंडौत बंदन अनिक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी। आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। कर इशनान सत गुर आए बैठे लाए दीवान सुन सुन सुद आश्चर्य करत क्या होए गई महान। ग्रंथाकार भाई संतोख सिंह जी लिखदे ने कि सतगुरु हरगोबिंद सच्चे पातशाह जी ने इशनान कीता है ते सभा दे विच आण के सतगुरु जी बह गए ने। जिन्नू जिन्नू भी अटल राय दी चढ़ाई दा पता लगा ओ सारे दे सारे बड़े हैरान होए ने। जिन्नू भी पता लगदा है ओ बड़ी आश्चर्य गल विचारदा है क्या होए गई महान। एक दूजे नू सारे यही कहंदे ने कि किस तरह दी गल हो गुजरी। पुर जन ऊच नीच तब आए सब बोलत बहु शोक वधाए। कवि जी लिखते ने के नगरी दे सारे उच्चे ते नीवे अमीर ते गरीब चल के सतगुरां दे कोल आए ने ते सारे दे सारे बड़े सोग नू वधा के ही गल्लां करदे ने। महाराज एह गत क्या करी बाल अवस्था अजुना टरी। सारे लोग सतगुरु हरगोबिंद सच्चे पातशाह जी नूं कहिंदे ने कि हे महाराज एक किस तरह दी कुदरत तुसीं वरता दित्ती। अटल राय जी अजे छोटी अवस्था दे विच सन ते उन्हां ने इस तरीके दे नाल अपने शरीर नूं लीला दे मुताबक त्याग दित्ता। महाशक्त जुत साहिब जादे सब पुर जनन देत अहला दे। कहिंदे ने के महा वड्डियां शक्तियां दे मालक अटल राय जी तुहाडे साहिबजादे सन सारी पुरी दे सारे नगरी दे लोकां नूं मानो के अपनिया कौतकां दे नाल ओ खुशी देण वाले सन। सकल बाल के संग फिरंते निसमै नीठ नीठ विचरंते। सारे कहंदे ने के पिंड दे बहुत सारिया बालकां दे नाल बच्चियां दे नाल अटल राय जी सारा दिन खेड़दे रहंदे सन फिरदे रहंदे सन। रात नूं भी एक दूजे तों मसा मसा ही ओ विछड़दे सन दूर हुंदे सन। इत्यादिक बज कहत सुनावै गुरु सबन को शुभ समझावै। ग्रंथाकार भाई संतोख सिंह जी लिखदे ने ਕਿ ਪਿੰਡ ਦੇ ਲੋਕ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਹਿ ਕੇ ਆਪਣਾ ਸੋਗ ਪ੍ਰਗਟ ਕਰਦੇ ਨੇ ਤੇ ਦੂਸਰੀ ਤਰਫ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਚੰਗੀ ਸਿੱਖਿਆ ਦੇ ਨਾਲ ਸਮਝਾਉਂਦੇ ਨੇ। ਦੇਵ ਗਤੀ ਕੁਛ ਲਖੀ ਨਾ ਜਾਏ, ਜਿਸ ਕੇ ਬਸ ਤ੍ਰੈ ਲੋਕ ਸਦਾਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੀ ਜਿਹੜੀ ਕੁਦਰਤ ਹੈ ਉਹ ਕਿਸੇ ਤੋਂ ਵੀ ਜਾਣੀ ਨਹੀਂ ਜਾਂਦੀ। ਇਸ ਪਰਮੇਸ਼ਰ ਦੀ ਰਚੀ ਹੋਈ ਕੁਦਰਤ ਦੇ ਅਨੁਸਾਰ ਤਿੰਨੇ ਹੀ ਲੋਕ ਸਦਾ ਚੱਲਦੇ ਨੇ। ਬਾਲਕ ਤਰਨ ਬ੍ਰਿਧ ਨਹੀਂ ਜਾਣ, ਬਾਲੀ ਨਿਬਾਲੀ ਏਕ ਸਮ ਮਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਾ ਬਾਲਕ ਤੇ ਨਾ ਜਵਾਨ ਤੇ ਨਾ ਹੀ ਬਿਰਧ, ਇਹਦੇ ਵਿੱਚ ਕੋਈ ਵੀ ਐਸੀ ਗਿਣਤੀ ਹਿਸਾਬ ਰੱਖਿਆ ਨਹੀਂ ਜਾਂਦਾ। ਗੁਰਬਾਣੀ ਦੇ ਵਿੱਚ ਪਾਠ ਹੁੰਦਾ, ਬਾਲਕ ਬੁੱਢੇ ਤਰਨੇ ਭਈਆ, ਸਭ ਕੋ ਜਮ ਲੈ ਜਈਆ ਹੈ ਰੇ। ਕਹਿਣ ਤੋਂ ਭਾਵ ਹੈ ਕਿ ਮੌਤ ਬੁੱਢਾ ਨਹੀਂ ਦੇਖਦੀ, ਮੌਤ ਜਵਾਨ ਨਹੀਂ ਦੇਖਦੀ, ਮੌਤ ਬਾਲਕ ਨਹੀਂ ਦੇਖਦੀ, ਉਹ ਸਾਰਿਆਂ ਨੂੰ ਜਿਹੜਾ ਜਮ ਹੈ ਨਾ ਉਹ ਲੈ ਜਾਂਦਾ। ਗੁਰੂ ਜੀ ਕਹਿੰਦੇ ਨੇ ਬਲੀ ਨਿਬਲੀ ਏਕ ਸਮ ਮਨ ਹੈ, ਭਾਵੇਂ ਕੋਈ ਬਲੀ ਹੋਵੇ, ਭਾਵੇਂ ਕੋਈ ਤਾਕਤ ਵਾਲਾ ਹੋਵੇ, ਜਾਂ ਕੋਈ ਨਿਰਬਲ ਹੋਵੇ ਜਾਂ ਕਮਜ਼ੋਰ ਹੋਵੇ, ਇਹਦਾ ਵੀ ਕੋਈ ਲੇਖਾ ਜੋਖਾ ਕੀਤਾ ਨਹੀਂ ਜਾਂਦਾ। ਗੁਰਬਾਣੀ ਦੇ ਵਿੱਚ ਇੱਕ ਹੋਰ ਜਗ੍ਹਾ ਤੇ ਪਾਠ ਹੁੰਦਾ, ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ ਬਿਡਾਨੀ ਰੇ। ਕਾਲ ਐਸਾ ਹੈ, ਉਹ ਇਹ ਨਹੀਂ ਦੇਖਦਾ ਕਿ ਵੱਡਾ ਰਾਜਾ ਹੈ, ਇਹ ਤਾਕਤ ਵਾਲਾ ਹੈ, ਉਹ ਆਪਣਾ ਕੰਮ ਕਰ ਦਿੰਦਾ ਹੈ, ਜਾਂ ਕੋਈ ਰਾਜੇ ਦੀ ਪਰਜਾ ਹੈ, ਆਮ ਲੋਕ ਹੈ, ਉਹਦਾ ਵੀ ਹਿਸਾਬ ਨਹੀਂ ਹੈ, ਉਹ ਬਰਾਬਰੀ ਦੇ ਨਾਲ ਹਰ ਇੱਕ ਦੇ ਨਾਲ ਵਰਤਾ ਕਰਦਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਬਚਨ ਕਰਕੇ ਲੋਕਾਂ ਨੂੰ ਧੀਰੇ ਦੇਣ ਦਾ ਯਤਨ ਕਰਦੇ ਨੇ। ਮਿਟੈ ਦੇਵ ਗਤ ਸੋ ਕਿਮ ਨਿਹਾਰੀ, ਰਾਗ ਦੁਖ ਨਹੀਂ ਕਿਹ ਸੋ ਧਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਦੇਵ ਗਤੀ ਨਿਆਰੀ ਹੈ, ਜਿਹੜੀ ਵਿਲੱਖਣ ਹੈ ਕੁਦਰਤ ਪਰਮੇਸ਼ਰ ਦੀ, ਉਹ ਕਹਿੰਦੇ ਨੇ ਕਿ ਨਾ ਕਿਸੇ ਦੇ ਨਾਲ ਰਾਗ ਕਰਦੀ ਹੈ ਤੇ ਨਾ ਹੀ ਦੁਖ ਕਰਦੀ ਹੈ, ਭਾਵ ਕਿ ਪਿਆਰ ਤੇ ਦੁਸ਼ ਵੀ ਉਹਦਾ ਕਿਸੇ ਦੇ ਨਾਲ ਨਹੀਂ। ਤਿਸ ਕੋ ਜਾਣ ਸ਼ੋਕ ਕਿਆ ਤਰੀਐ, ਬੋਧ ਅਰ ਬਲ ਕਰ ਜੇ ਨਾ ਪਰ ਹਰੀਐ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਚੀਜ਼ ਦੇ ਵਾਸਤੇ ਕਿਉਂ ਸੋਗ ਕਰਨਾ ਚਾਹੀਦਾ ਜਿਹੜੀ ਕੁਦਰਤ ਨੂੰ ਨਾ ਬਲ ਦੇ ਨਾਲ ਨਾ ਬੁੱਧੀ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਜਿਹਨੂੰ ਦੂਰ ਨਹੀਂ ਕੀਤਾ ਜਾ ਸਕਦਾ, ਉਹਦੇ ਵਾਸਤੇ ਸੋਗ ਵੀ ਕਿਉਂ ਕਰਨਾ ਹੋਇਆ। ਦੁਖੀ ਨਾਨਕੀ ਅਦਕ ਸਬਨ ਤੇ, ਪਿਆਰੋ ਪਰਮ ਪੁੱਤਰ ਗੁਣ ਭਨ ਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਵੇਂ ਕਿ ਅਟਲ ਰਾਏ ਜੀ ਦੀ ਮੌਤ ਦੇ ਉੱਤੇ ਸਾਰੇ ਦਾ ਸਾਰਾ ਪਰਿਵਾਰ ਬੜਾ ਦੁਖੀ ਹੈ, ਪਰ ਕਹਿੰਦੇ ਨੇ ਕਿ ਜਿਹੜੀ ਨਾਨਕੀ ਹੈ ਉਹਨਾਂ ਦਾ ਲੜਕਾ ਸੀ ਅਟਲ ਰਾਏ, ਇਸ ਕਰਕੇ ਨਾਨਕੀ ਜੀ ਨੂੰ ਬਹੁਤਾ ਹੀ ਜ਼ਿਆਦਾ ਦੁੱਖ ਵਿਆਪਿਆ ਹੈ। ਪਿਆਰੋ ਪੁੱਤਰ ਪਰਮ ਗੁਣ ਪਣਤੇ, ਬੜਾ ਪਿਆਰਾ ਮੇਰਾ ਪੁੱਤਰ ਸੀ ਔਰ ਉਹਦੇ ਗੁਣਾਂ ਦਾ ਉਹ ਬਖਾਣ ਕਰਦੀ। ਪ੍ਰਤਿਪਾਰਤ ਨਿਤ ਹੇਰਤ ਰਹਿ, ਕਰਤ ਦੁਲਾਰ ਮੋਦ ਕੋ ਲਹਿ। ਆਪਣੇ ਪੁੱਤਰ ਦੀ ਨਾਨਕੀ ਪ੍ਰਤ ਪਾਲਣਾ ਕਰਦੀ ਸੀ, ਉਸ ਨੂੰ ਵੇਖਦੀ ਰਹਿੰਦੀ ਸੀ, ਉਹਨੂੰ ਬੜਾ ਲਾੜ ਲੜਾਉਂਦੀ ਸੀ, ਬੜਾ ਦੁਲਾਰਦੀ ਸੀ ਤੇ ਲਾੜ ਕਰਕੇ ਖੁਸ਼ ਹੁੰਦੀ ਸੀ। ਬਹੁ ਦੁਖ ਪਾਏ ਰੁਦਤ ਬਿਰ ਲਾਪੈ, ਸਭ ਤ੍ਰਿਆ ਮੈਂ ਗੁਣ ਸਿਮਰ ਕਲਾਪੈ। ਜਿਹਨੂੰ ਲਾੜ ਲੜਾਉਂਦੀ ਸੀ, ਜਿਹਨੂੰ ਬੜਾ ਦੁਲਾਰਦੀ ਸੀ, ਅੱਜ ਉਹੀ ਨਾਨਕੀ ਦਾ ਪੁੱਤਰ ਮਰ ਗਿਆ ਹੈ, ਇਸ ਕਰਕੇ ਬਹੁਤਾ ਜ਼ਿਆਦਾ ਦੁੱਖ ਪਾਉਂਦੀ ਹੈ, ਬੜਾ ਰੋਂਦੀ ਹੈ, ਬੜਾ ਵਿਰਲਾਪ ਕਰਦੀ ਹੈ ਤੇ ਬਹੁਤੀਆਂ ਸਾਰੀਆਂ ਔਰਤਾਂ ਦੇ ਵਿੱਚ ਬਹਿ ਕੇ ਆਪਣੇ ਪੁੱਤਰ ਦੇ ਗੁਣਾਂ ਨੂੰ ਯਾਦ ਕਰਦੀ ਹੈ ਔਰ ਵਿਰਲਾਪ ਕਰਦੀ। ਸਬਦ ਮੋਦਰੀ ਆਦਿਕ ਜੇਈ, ਕਹਿ ਕਹਿ ਧੀਰ ਦੇਤ ਬਹੁਤੇਈ। ਦਮੋਦਰੀ ਜੀ ਇਸ ਤੋਂ ਇਲਾਵਾ ਜਿਹੜੇ ਦੂਸਰੇ ਮਾਤਾ ਜੀ ਨੇ ਉਹ ਵੀ ਨਾਨਕੀ ਜੀ ਨੂੰ ਕਹਿ ਕਹਿ ਕੇ ਧੀਰੇ ਦੇਣ ਦਾ ਬਹੁਤਾ ਜ਼ਿਆਦਾ ਯਤਨ ਕਰਦੀਆਂ ਨੇ। तौ स्नेह महा दुखवंती सुत को सिमरत शोक वदंती। पर कवि जी लिखते ने तामी नानकी जी बहुत ज्यादा प्यार करते सन अपने पुत्र दे नाल, इस करके उन्होंने बहुत दुख व्यापिया है, वो अपने पुत्र दी याद नू नहीं छड़दे ते बहुता ज्यादा सोग वधाउंदे। निसमै सत गुर सुन सुध सारी हित तीरज के गिरायो चारी। सारा दिन घर दे विच इस तरह दा मातम छाया रहा, सतगुरु हरगोविंद सच्चे पातशाह जी बाहर लोकां दे कोल बैठे रहे। रात दे वेले जदों सतगुरां नूं पता लगा कि नानकी जी बहुत ज्यादा दुख मना रहे ने, उस वेले फिर सतगुरु सच्चे पातशाह जी ने नानकी जी नूं तीरे देण दे वास्ते इस तरह वचन कीता। कहिंदे ने हे सुमत्ते नहीं संकट पावो होती इसी बिद नहीं पछतावो। कहिंदे ने हे श्रेष्ठ बुद्धि वालीए इस तरह का संकट ना पा, ए ते इसे तरह होना सी, ए लिखिया सी, इस करके दा पछतावा करना नहीं चाहिए। जथा प्रताप जियत को होत तेस्ते अब विशाल यदोत। सतगुरु हरगोविंद सच्चे पातशाह जी ने आख्या के जिस तरह का जिउंदिया अटल राय का प्रताप सी, उस तो भी जरा वधेरे प्रताप है ना, ओदे जान तो बाद हुण प्रगट होएगा। अटल राए है अटल सदाई दिन प्रति वदै अदक बड़े आई। सतगुरां ने वरदान दिता, कहिंदे ने कि अटल राए हमेशा दे वास्ते अटल रवेगा, ओ अस्थिर रवेगा, दिन प्रति दिन ओदी वड्याई वध तो वध ही होवेगी। इत्यादिक कह बहु समझाई सन बंधन कह सुध पहुंचाई। ग्रंथाकार भाई संतोख सिंह जी लिखते ने इस तरह के बहुत सारे बचन करके सतगुरु हरगोविंद सच्चे पातशाह जी ने नानकी नूं समझाया, इस तों बाद रिश्तेदारां दे विच संबंधियां दे विच खबरां पहुंचा दित्तियां गईयां। सैत पार जाते हण आए गोयंद वाल जिते समुदाए। समेत अपनियां औरतां दे जेड़े त्रिहण कुल दे लोक ने ओ आए ने पाव के सतगुरु अंगद देव सच्चे पातशाह जी दे कुल दे विचों। इस तों इलावा गोयंद वाल दे विचों सतगुरु अमरदास सच्चे पातशाह जी दे अंश दे विचों भी लोक पहुंचे। आय नारायण दास सरारा त्रिया सहत मिल आयो द्वारा। समेत अपनी घरवाली दे नारायण दास जी पहुंचे ने, इस तों इलावा अपनी त्रिया दे समेत अपनी औरत दे समेत द्वारा जी भी आए। ले रामो संग साई दास रामा आए पार जा पास। इस तों इलावा रामो जी दे नाल उन्हां दा पति साई दास आया है। इस तों इलावा रामा भी अपनी घरवाली दे समेत पहुंचा है। जित कित ते सुन सब चल आए श्री गुरदत्ता जब सुध पाए। इस तरीके दे नाल कवि जी लिखदे ने कि हर एक पासियां तों रिश्तेदार संबंधी उस सोग दे विच एकत्र होए ने। श्री गुरदत्ता जी जेड़े के सतगुरां दे हुक्म दे अनुसार करतारपुर ठहरे हुए सन, उन्हां दे कोल भी खबर पहुंची है। शोक करत चाले सहसाए अमृत सर के पंथ सदाए। गुरदत्ता जी ने भी बड़ा सोग मनाया ते काली दे नाल ओ अमृतसर दे वल आउन लगे। नती लिए तीर मल गोद आए सुदासर हीन पर मोद। जेड़ी नती है जेड़ी के गुरदत्ते दी घरवाली है, उन्हें अपने छोटे बच्चे नू अपनी गोदी दे विच चुकया होया जिदा नाम है तीरमल। तीरमल नू गोदी दे विच चुके ओ भी बगैर प्रमोद तों बगैर खुशी तों उदासी दी हालत दे विच अमृतसर पहुंचे। गुर कर में पारुदन बिसाला पीटत मिली जाल ही बाला। जदों इस तरीके दे नाल गुरु घर दे विच सारे पहुंचे ने बहुत ज्यादा रोण दियां आवाजां आउंदियां ने बहुत सारियां औरतां पिटदियां वी ने। अदक शोक कर में जब पयो तब गुरदास गुरु पठ दयो। कवि जी लिखते ने जदों इस तरह का बहुता ज्यादा शोर शराबा सोग वाला व्यापिया उस वेले सतगुरु हरगोबिंद सच्चे पातशाह जी ने भाई गुरदास जी नूं घर भेज दिता है सारियां नूं रोण तों मना करन दे लई। जाए सबन को तीरज दीना नहीं रुदनो कर बदन मलीना। सतगुरां दे हुक्म दे अनुसार भाई गुरदास जी महलां दे विच पहुंचे ने सारियां नूं आण के तीरज देण दा यतन करदे ने ते नाले कहिंदे ने नहीं रुदनो कर बदन मलीना अपने मुंहां नूं मलीन करके मुरझा करके तुसीं ना रो। जग खेती एह प्रभु करी है काची गदरी पाक खरी है। भाई गुरदास जी कहिंदे ने कि इह जिहड़ी जग दी खेती है इह प्रभु ने आप रची है काची गदरी पाक खरी है कच्ची डडरी भाव के पक्की खलोती। जिस को चह बाड़ कर लेत इस को शोक करै किस हित। ते भाई गुरदास जी कहिंदे ने कि जिहड़ी खेती परमेश्वर ने आप लाई है ओ खेती नूं कच्चा वड्डे या पक्का वड्डे इह उहदी मर्जी है इस करके इस वास्ते तुहानूं किसी भी प्रकार का सोग करना नहीं चाहिए। सतगुरु अर्जन देव सच्चे पातशाह जी श्री राग दे विच इस तरह फरमाउंदे ने। सतगुरु जी लिखदे ने हरी नाही नाह डडरी पक्की वड्डन हार। इस तरह का फरमान सतगुरु अर्जन देव सच्चे पातशाह जी ने किया है। इस तरह के बचन कह के भाई गुरदास जी सारियां नूं रोण तों मना करदे ने। सगरे आपो अपनी वारी जात चले को तीर ना तारी। आपो अपनी वारी दे मुताबक भाई गुरदास जी कहिंदे ने सारियां नूं जाना पैंदा है हर कोई चला जांदा है कोई भी धीरे नूं धारण करके भाव के अटक नहीं सकदा। गुर के कर मैं शोक बिसाला चाहियत नहीं रह चिर काला। भाई गुरदास जी कहिंदे ने कि सतगुरु दे घर दे विच इस तरह दा वड्डा शोक इस तरह दा वड्डा मातम नहीं होना चाहिदा ते बहुत चिर तों इसे तरह देखिया जा रहा है कि तुसीं बहुत ज्यादा इस तरह दा विरलाप गुरु घर दे विच कर रहे। नाम प्रताप सुजस सद काला रहियो अटल जग बिदत बिसाला। भाई गुरदास जी कहिंदे ने सारे इस गल नूं समझदे ने जानदे ने कि नाम दा प्रताप ते अटल राय दा वड्डा जस हर इक जगह दे उत्ते हमेशा दे वास्ते अटल रहेगा। मृदल बाक कह कह गुरदास तीर तराई शोक बिनास। ग्रंथाकार भाई संतोख सिंह जी लिखते ने इस तरह दे बहुत सारे मिठे ते कोमल वचन कह के भाई गुरदास जी ने सारियां नूं धीरे दित्ती और सारियां दा सोग दूर कीता। दिवस तेरवी को जब आयो पंचामृत बहुत करवायो। इस तों बाद कवि जी लिखदे ने कि जदों तेरवी दा दिन आया उस दिन दे उत्ते बहुत सारा कड़ा प्रसाद तैयार करवाया। भोग ग्रंथ साहिब को पाए बहुर रबाबी चौंकी गाए। उस दिन आदि ग्रंथ साहिब दे पाठ दे भोग नूं पाया गया बहुते सारे रबाबियां ने जिहड़े के बहुतियां चौंकियां दे विच वंडे होए सन उन्हां ने शब्दां दा कीर्तन कीता। पोशिश बहुमोली बनवाई पुत्र हेत अरदास कराई। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਬਹੁਤ ਵੱਡਮੁੱਲੀ ਪੁਸ਼ਾਕ ਬਣਵਾਈ ਤੇ ਆਪਣੇ ਪੁੱਤਰ ਅਟਲ ਰਾਏ ਦੇ ਵਾਸਤੇ ਉਸ ਦਾ ਅਰਦਾਸਾ ਕਰਵਾ ਦਿੱਤਾ। ਸਭ ਮੈਂ ਪੰਚਾ ਮ੍ਰਿਤ ਬਰਤਾਇਓ, ਸ਼ੋਕ ਸਦਨ ਤੇ ਸਕਲ ਨਸਾਇਓ। ਸਾਰਿਆਂ ਦੇ ਵਿੱਚ ਉਸ ਕੜਾਹ ਪ੍ਰਸ਼ਾਦ ਨੂੰ ਵੰਡ ਦਿੱਤਾ ਗਿਆ, ਸਾਰਿਆਂ ਦੇ ਮਨਾਂ ਦੇ ਵਿੱਚੋਂ ਸੋਗ ਨੂੰ ਦੂਰ ਕੀਤਾ। ਗੁਰ ਕਰ ਕੀ ਮਰਯਾਦਾ ਜੇਤੀ, ਸਤਿਗੁਰ ਕਰਵਾਇਸ ਤਬ ਤੇਤੀ। ਕਵੀ ਜੀ ਲਿਖਦੇ ਨੇ ਕਿ ਗੁਰੂ ਘਰ ਦੀ ਜਿੰਨੀ ਵੀ ਮਰਯਾਦਾ ਸੀ ਉਸ ਨੂੰ ਸਾਰੀ ਦੀ ਸਾਰੀ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੂਰਾ ਕਰਵਾਇਆ। ਅਗਲੇ ਦਿਵਸ ਬਿਸਰਜਨ ਕਰੇ, ਅਟਲ ਰਾਏ ਹਿਤ ਆਏ ਜੋ ਬਰੇ। ਅਗਲੇ ਹੀ ਦਿਨ ਸਾਰਿਆਂ ਨੂੰ ਵਿਦਾ ਕੀਤਾ ਹੈ, ਜਿਹੜੇ ਕਿ ਰਿਸ਼ਤੇਦਾਰ ਸਬੰਧੀ ਆਏ ਹੋਏ ਸਨ ਇਸ ਸਮਾਗਮ ਦੇ ਵਿੱਚ। ਤ੍ਰਿਆ ਜੁਤ ਦਾਸ ਨਾਰਾਇਣ ਗਯੋ, ਪੁਰ ਡੱਲੇ ਜਸ ਉਚਰਤ ਪਯੋ। ਆਪਣੀ ਇਸਤਰੀ ਦੇ ਸਮੇਤ ਨਾਰਾਇਣ ਦਾਸ ਜੀ ਡੱਲੇ ਪਿੰਡ ਪਹੁੰਚੇ ਨੇ। ਆਪਣੇ ਪਿੰਡ ਡੱਲੇ ਦੇ ਵਿੱਚ ਜਾ ਕੇ ਉਹਨਾਂ ਨੇ ਬਹੁਤ ਜ਼ਿਆਦਾ ਸਤਿਗੁਰਾਂ ਦਾ ਜਸ ਬਿਆਨ ਕੀਤਾ। ਦੁਆਰਾ ਭਾਗਣ ਸਹਿਤ ਸਿਧਾਰਾ, ਗੁਰੂ ਅਮਰ ਕੋ ਬੰਸ ਪਧਾਰਾ। ਦੁਆਰਾ ਜੀ ਭਾਗਣ ਦੇ ਸਮੇਤ ਆਪਣੇ ਘਰ ਨੂੰ ਮੁੜੇ ਨੇ। ਦੂਸਰੇ ਪਾਸੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੰਸ਼ ਦੇ ਲੋਕ ਵੀ ਵਾਪਸ ਪਰਤੇ। ਤੇ ਹਣ ਗਏ ਖਡੂਰ ਮਜਾਰੀ, ਰਾਮ ਗਮਣਿਓ ਲੈ ਨਿਜ ਨਾਰੀ। ਤ੍ਰੇਹਣ ਕੁਲ ਦੇ ਜਿਹੜੇ ਲੋਕ ਸਨ ਉਹ ਖਡੂਰ ਸਾਹਿਬ ਦੇ ਵਿੱਚ ਵਾਪਸ ਪਰਤੇ ਨੇ। ਰਾਮਾ ਆਪਣੀ ਘਰਵਾਲੀ ਨੂੰ ਲੈ ਕੇ ਉਹ ਵੀ ਪਰਤ ਗਏ। ਇਨ ਤੇ ਆਦ ਜੋ ਆਵਤ ਪਏ, ਗੁਰ ਸੋ ਮਿਲ ਮਿਲ ਨਿਜ ਘਰ ਗਏ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਰਿਸ਼ਤੇਦਾਰ ਪਹੁੰਚੇ ਹੋਏ ਸਨ ਉਹ ਸਾਰੇ ਦੇ ਸਾਰੇ ਗੁਰੂ ਜੀ ਨੂੰ ਮਿਲ ਕੇ ਆਪੋ ਆਪਣਿਆਂ ਘਰਾਂ ਦੇ ਵਿੱਚ ਚਲੇ ਗਏ। ਸਭ ਹੀ ਸੁਣ ਸੁਣ ਅਚ ਰਾਜ ਗਾਥਾ, ਸਿਸ ਜੀਵਾਇਸ ਅਜਮਤ ਸਾਥਾ। ਸਾਰੇ ਦੇ ਸਾਰੇ ਇਸ ਅਸਚਰਜ ਗਾਥਾ ਨੂੰ ਸੁਣ ਕੇ ਬੜੇ ਹੈਰਾਨ ਹੁੰਦੇ ਨੇ ਤੇ ਜਿੱਥੇ ਕਿੱਥੇ ਜਾ ਕੇ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਦੇਖੋ ਅਟਲ ਰਾਏ ਦੀ ਵੱਡੀ ਕਰਾਮਾਤ, ਕਿ ਜਿਨ੍ਹਾਂ ਨੇ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਇੱਕ ਮਰੇ ਹੋਏ ਲੜਕੇ ਨੂੰ ਜ਼ਿੰਦਾ ਕਰ ਦਿੱਤਾ। ਪਿਤਾ ਰਿਸਿਓ ਜਬ ਹੇਰਨ ਕੀਨਾ, ਆਪਣੋ ਤਨ ਤਬ ਤਿਆਗਣ ਕੀਨਾ। ਤੇ ਜਦੋਂ ਪਿਤਾ ਜੀ ਨੂੰ ਪਤਾ ਲੱਗਾ ਤੇ ਉਸ ਵੇਲੇ ਉਹਨਾਂ ਨੇ ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਫਿਰ ਆਪਣੇ ਪਿਤਾ ਦੇ ਆਖੇ ਹੋਏ ਬਚਨ ਨੂੰ ਪੂਰਾ ਕੀਤਾ ਤੇ ਆਪਣੇ ਸਰੀਰ ਨੂੰ ਤਿਆਗ ਦਿੱਤਾ।
ਮਹਾਂਪੁਰਖ ਪੂਰਨ ਅਸ ਕੋਈ, ਬਾਲ ਬੈਸ ਅਸ ਅਜ਼ਮਤ ਹੋਈ।
ਲੋਕ ਗੱਲਾਂ ਕਰਦੇ ਨੇ ਕਿ ਐਸਾ ਵੱਡਾ ਮਹਾਂਪੁਰਖ ਜਿਹੜਾ ਕਿ ਪੂਰਨ ਹੋਵੇ ਔਰ ਜਿਹੜਾ ਛੋਟੀ ਉਮਰ ਦੀ ਅਵਸਥਾ ਦੇ ਵਿੱਚ ਹੋਵੇ ਕਰਾਮਾਤਾਂ ਵਾਲਾ, ਇਹ ਕੋਈ ਨਜ਼ਰ ਹੀ ਨਹੀਂ ਪੈਂਦਾ।
ਕਹਿ ਸੁਣੇ ਬਿਸਮੈ ਮਸਾਰੇ, ਨਿਜ ਨਿਜ ਪੁਰ ਅਰ ਗ੍ਰਾਮ ਉਚਾਰੇ।
ਕਵੀ ਜੀ ਲਿਖਦੇ ਨੇ ਕਹਿੰਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਨੇ ਹੈਰਾਨ ਹੁੰਦੇ ਨੇ ਸਾਰੇ ਦੇ ਸਾਰੇ ਆਪੋ ਆਪਣੇ ਨਗਰਾਂ ਦੇ ਵਿੱਚ ਆਪੋ ਆਪਣੇ ਪਿੰਡਾਂ ਦੇ ਵਿੱਚ ਇੱਕ ਦੂਜੇ ਨੂੰ ਇਸ ਤਰ੍ਹਾਂ ਹੀ ਕਹਿੰਦੇ ਨੇ।
ਕੇਤਕ ਕਹਿ ਸਬਨ ਤੇ ਭਾਰੀ, ਗਾਦੀ ਸ੍ਰੀ ਨਾਨਕ ਸੁਖਕਾਰੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਪਹਿਲੀਆਂ ਗੱਲਾਂ ਤੇ ਅਟਲ ਰਾਏ ਦੀ ਬਾਬਤ ਹੁੰਦੀਆਂ ਨੇ ਕਿ ਬੜੇ ਕਰਾਮਾਤੀ ਸਨ ਜਿਨ੍ਹਾਂ ਨੇ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਲੜਕੇ ਨੂੰ ਜਿਉਂਦਾ ਕਰ ਦਿੱਤਾ। ਇਸ ਤੋਂ ਇਲਾਵਾ ਆਪਣੀ ਮਰਜ਼ੀ ਦੇ ਮੁਤਾਬਕ ਉਹਨਾਂ ਨੇ ਸਰੀਰ ਨੂੰ ਤਿਆਗ ਦਿੱਤਾ। ਜਿਹੜੇ ਦੂਸਰੇ ਧੜੇ ਦੇ ਲੋਕ ਨੇ ਉਹ ਇਸ ਤਰ੍ਹਾਂ ਦੀ ਗੱਲ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਗੁਰਿਆਈ ਹੈ ਉਹ ਸੁਖਕਾਰੀ ਹੈ ਔਰ ਸਾਰਿਆਂ ਤੋਂ ਉਹ ਗੁਰਿਆਈ ਵੱਡੀ।
ਜਿਨ ਕੇ ਸਮ ਜਗ ਪਇਓ ਨਾ ਕੋਈ, ਦਾਸ ਘਨੇ ਅਜਮਤ ਜੁਤ ਹੋਈ। ਕਹਿੰਦੇ ਨੇ ਕਿ ਅਟਲ ਰਾਏ ਦੀ ਕੀ ਗੱਲ ਕਰਨੀ ਹੈ ਇਕੱਲੇ ਦੀ। ਜਿਨ ਕੇ ਸਮਝਗ ਪਇਓ ਨਾ ਕੋਈ, ਦਾਸ ਕਨੇ ਅਜਮਤ ਜਿਤ ਹੋਈ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿਚ ਉਨ੍ਹਾਂ ਦੇ ਦਾਸ ਇੰਨੇ ਜ਼ਿਆਦਾ ਕਰਾਮਾਤੀ ਹੋਏ ਨੇ ਕਿ ਜਿਨ੍ਹਾਂ ਦੀ ਬਰਾਬਰੀ ਦਾ ਜੱਗ ਦੇ ਵਿਚ ਕੋਈ ਨਹੀਂ ਲੱਭਦਾ। ਲਾਖੋਂ ਭਗਤ ਗਿਆਨ ਜੁਤ ਵਹਿ ਕੈ ਲਹਿਓ ਪਰਮ ਪਦ ਗੁਰਮਤ ਪੈ ਕੈ। ਲੱਖਾਂ ਹੀ ਐਸੇ ਭਗਤ ਹੋਏ ਨੇ ਜਿਨ੍ਹਾਂ ਨੇ ਗਿਆਨ ਦੀ ਪ੍ਰਾਪਤੀ ਨੂੰ ਕੀਤਾ ਤੇ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਗੁਰਮਤ ਦਾ ਧਾਰਨੀ ਬਣ ਕੇ। ਦਾਸ ਦਾਸ ਕੇ ਦਾਸ ਬਿਸਾਲੇ ਤਿਸ ਕਰਕੇ ਪੇ ਅਜਮਤ ਵਾਲੇ। ਗੁਰੂ ਦੇ ਦਾਸਾਂ ਦੇ ਦਾਸਾਂ ਦੇ ਵੀ ਅੱਗੋਂ ਜਿਹੜੇ ਦਾਸ ਨੇ ਉਹ ਵੀ ਬੜੇ ਵੱਡੇ ਕਰਾਮਾਤੀ ਹੋਏ ਨੇ ਜਿਨ੍ਹਾਂ ਨੇ ਗੁਰੂ ਘਰ ਦੇ ਵਿਚੋਂ ਅਜਮਤਾਂ ਨੂੰ ਕਰਾਮਾਤਾਂ ਨੂੰ ਪ੍ਰਾਪਤ ਕੀਤਾ। ਕਰਾਮਾਤ ਸਾਹਿਬ ਸੁਤ ਹੋਵਾ ਇਸ ਮੈਂ ਕਿਆ ਅਚਰਜ ਤੁਮ ਜੋਵਾ। ਜਿਹੜੇ ਅਟਲ ਰਾਏ ਦੀ ਅਜਮਤ ਦਾ ਬਿਆਨ ਕਰਦੇ ਨੇ ਉਹਨਾਂ ਨੂੰ ਦੂਸਰੇ ਲੋਕ ਕਹਿੰਦੇ ਨੇ ਕਰਾਮਾਤ ਸਾਹਿਬ ਸੁਤ ਹੋਵਾ, ਕਿ ਕਰਾਮਾਤਾਂ ਦਾ ਵੱਡਾ ਧਨੀ ਅਟਲ ਰਾਏ ਸਤਿਗੁਰਾਂ ਦਾ ਪੁੱਤਰ ਹੋਇਆ, ਇਸ ਮੈਂ ਕਿਆ ਅਚਰਜ, ਇਹਦੇ ਵਿਚ ਕਿਹੜੀ ਅਚਰਜ ਗੱਲ ਹੈ, ਇਹਦੇ ਵਿਚ ਹੈਰਾਨੀ ਵਾਲੀ ਕਿਹੜੀ ਗੱਲ ਹੈ ਕਿ ਗੁਰੂ ਦਾ ਪੁੱਤਰ ਕਰਾਮਾਤੀ ਹੋਇਆ, ਕਿਉਂਕਿ ਗੁਰੂ ਦੇ ਦਾਸਾਂ ਦੇ ਦਾਸਾਂ ਦੇ ਵੇਗੋਂ ਜਿਹੜੇ ਦਾਸ ਨੇ ਨਾ ਉਹ ਵੀ ਏਡੇ ਵੱਡੇ ਕਰਾਮਾਤੀ ਨੇ। ਸ਼ਾਹਜਹਾਂ ਜਗ ਪਾਤੇ ਇਸ ਕਾਲਾ ਕਰਿਓ ਤਾਂ ਹੀ ਸੋ ਜੰਗ ਕਰਾਲਾ। ਸਤਿਗੁਰੂ ਜੀ ਇੰਨੇ ਸਮਰੱਥਾ ਵਾਲੇ ਨੇ ਕਿ ਜਿਨ੍ਹਾਂ ਨੇ ਹਿੰਦੁਸਤਾਨ ਦੇ ਵੱਡੇ ਬਾਦਸ਼ਾਹ ਸ਼ਾਹਜਹਾਂ ਦੇ ਨਾਲ ਕਰਾਰਾ ਜੰਗ ਕੀਤਾ। ਆਜ ਕੌਣ ਤੇਹ ਸੰਗ ਬਿਗਾਰੇ ਐਸੇ ਸ਼ਾਹ ਜਿਨੋ ਤੇ ਹਾਰੇ। ਜਿਸ ਗੁਰੂ ਦੇ ਅੱਗੇ ਬਾਦਸ਼ਾਹ ਦੀ ਸ਼ਾਹੀ ਸੈਨਾ ਹਾਰ ਗਈ, ਐਸੇ ਗੁਰੂ ਦੇ ਸਾਹਮਣੇ ਮਾਨੋ ਕੇ ਕੌਣ ਵਿਗਾੜ ਕਰ ਸਕਦਾ ਹੈ। ਪੰਚ ਗੁਰੂ ਵਰਤੇ ਵਿਚ ਪੀਰੀ ਅਬਦਵੈ ਧਰ ਪੀਰੀ ਅਰ ਮੇਰੀ। ਲੋਕ ਕਹਿੰਦੇ ਨੇ ਕਿ ਪੰਜੇ ਜਿਹੜੇ ਗੁਰੂ ਸਾਹਿਬਾਨ ਪਹਿਲਾਂ ਹੋਏ ਨੇ ਉਹਨਾਂ ਨੇ ਪੀਰੀ ਨੂੰ ਅਖਤਿਆਰ ਕੀਤਾ, ਇਹ ਐਸੇ ਸਤਿਗੁਰੂ ਨੇ ਜਿਨ੍ਹਾਂ ਨੇ ਪੀਰੀ ਨੂੰ ਤੇ ਮੇਰੀ ਨੂੰ ਦੋਵਾਂ ਨੂੰ ਧਾਰਨ ਕੀਤਾ। ਅਜ਼ਮਤ ਜੁਤ ਕੋ ਪੀਰ ਨਾਇਰੇ ਕੋ ਅਸਮੀਰ ਜੇ ਤਰਾਸ ਨਾ ਧਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਕੋਈ ਵੀ ਵੱਡੇ ਤੋਂ ਵੱਡਾ ਕਰਾਮਾਤੀ ਪੀਰ ਅੜ ਨਹੀਂ ਸਕਦਾ। ਔਰ ਕਹਿੰਦੇ ਨੇ ਲੋਕ ਕਿ ਐਸਾ ਵੀ ਕੋਈ ਮੀਰ ਨਹੀਂ ਹੈ ਕਿ ਜਿਹੜਾ ਸਤਿਗੁਰਾਂ ਤੋਂ ਤਰਾਸ ਧਾਰਨ ਨਾ ਕਰਦਾ ਹੋਵੇ, ਨਾ ਡਰਦਾ ਹੋਵੇ। ਤਿਸ ਕਰ ਕੋ ਬੰਧਨ ਹੀ ਬਨ ਇਮ ਜਗ ਸਗਰੋ ਗੁਰ ਜਸ ਭਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੁਨੀਆਂ ਦੇ ਲੋਕ ਸਤਿਗੁਰਾਂ ਦਾ ਇਸ ਤਰ੍ਹਾਂ ਦਾ ਜਸ ਕਰਦੇ ਨੇ ਕਿ ਸਤਿਗੁਰਾਂ ਦੇ ਘਰ ਨੂੰ ਔਰ ਉਹਨਾਂ ਨੂੰ ਨਮਸਕਾਰ ਕਰਨੇ ਹੀ ਯੋਗ ਬਣਦੀ। ਸ੍ਰੀ ਸਤਿਗੁਰ ਹਰ ਗੋਬਿੰਦ ਚੰਦ ਬੈਠੇ ਤਖਤ ਅਕਾਲ ਬਿਲੰਦ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋ ਕਿ ਚੰਦਰਮਾ ਵਰਗੇ ਸੁੰਦਰ ਨੇ, ਉਹ ਅਕਾਲ ਤਖਤ ਆਪਣੀ ਜਗ੍ਹਾ ਦੇ ਉੱਤੇ ਰੋਜ਼ ਬੈਠਦੇ ਹਨ। ਬੜੋ ਕੁਟੰਬ ਭਾਇਓ ਜਿਨ ਕੇਰ ਸੁਤ ਪੋ ਤਰਾਸਣ ਬੰਦ ਬਡੇਰ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਕੁਟੰਬ ਹੈ, ਜਿਹੜਾ ਉਹਨਾਂ ਦਾ ਪਰਿਵਾਰ ਹੈ, ਬਹੁਤ ਜ਼ਿਆਦਾ ਵਧਿਆ ਹੈ, ਬਹੁਤੇ ਸਾਰੇ ਪੁੱਤਰ ਨੇ। ਇਸ ਤੋਂ ਇਲਾਵਾ ਗੁਰਦਿੱਤੇ ਦੇ ਘਰ ਦੇ ਵਿਚ ਅੱਗੋਂ ਪੁੱਤਰ ਹੋ ਗਿਆ, ਪੋਤਰੇ ਦਾ ਸੰਬੰਧ ਵੀ ਜੁੜ ਗਏ।
ਸਭ ਮੈਂ ਬਰਤੈ ਸਹਿਜ ਸੁਭਾਏ ਜਿਮ ਅਰ ਬਿੰਦ ਨ ਜਲ ਲਿਪ ਤਾਏ।
ਕਵੀ ਜੀ ਲਿਖਦੇ ਨੇ ਕਿ ਭਾਵੇਂ ਬਹੁਤੇ ਸਾਰੇ ਪਰਿਵਾਰ ਦੇ ਵਿਚ ਸਤਿਗੁਰੂ ਜੀ ਵਿਚਰਦੇ ਨੇ, ਪਰ ਤਾਂ ਵੀ ਕਹਿੰਦੇ ਨੇ ਕਿ ਸਹਿਜ ਸੁਭਾ ਉਹਨਾਂ ਦਾ ਵਤੀਰਾ ਇਸ ਤਰ੍ਹਾਂ ਦਾ ਹੈ ਸਤਿਗੁਰਾਂ ਦਾ, ਜਿਵੇਂ ਕਿ ਪਾਣੀ ਦੇ ਵਿਚ ਕਮਲ ਦਾ ਫੁੱਲ ਹੋਵੇ। ਭਾਵੇਂ ਕਿ ਕਮਲ ਦਾ ਫੁੱਲ ਪਾਣੀ ਦੇ ਵਿਚ ਹੀ ਰਹਿੰਦਾ, ਪਰ ਤਾਂ ਵੀ ਉਹਦੇ ਨਾਲ ਲਿਪਾਇਮਾਨ ਨਹੀਂ ਹੁੰਦਾ। ਇਸ ਤਰ੍ਹਾਂ ਦਾ ਸਤਿਗੁਰਾਂ ਦਾ ਵਰਤਾਰਾ।
ਹਰ ਖਸ਼ੋਕ ਉਪਜੈ ਬਹੁ ਵਾਰ ਮਿਟੈ ਸੋ ਕਿਮ ਜੋ ਵਧਿਓ ਪਰਵਾਰ।
ਕਵੀ ਜੀ ਲਿਖਦੇ ਨੇ ਕਿ ਦੁਨਿਆਵੀ ਆਮ ਜਿਹੜੇ ਮਨੁੱਖ ਨੇ ਉਹਨਾਂ ਦੇ ਵਿੱਚ ਹਰਕ ਤੇ ਸੋਗ ਬਹੁਤੀ ਵਾਰ ਹੀ ਉਪਜਦਾ ਰਹਿੰਦਾ। ਕਿਉਂ ਮਿਟ ਸਕਦਾ ਹੈ? ਕਹਿੰਦੇ ਨੇ ਕਿਸੇ ਤਰੀਕੇ ਦੇ ਨਾਲ ਮਿਟ ਨਹੀਂ ਸਕਦਾ, ਕਿਉਂਕਿ ਜਿਹਦਾ ਵੱਡਾ ਪਰਿਵਾਰ ਹੈ ਉਹਦੇ ਵਿੱਚ ਹਰਖ ਵੀ ਹੋਵੇਗਾ ਔਰ ਉਹਦੇ ਵਿੱਚ ਕਦੇ ਸੋਗ ਵੀ ਵਿਆਪੇਗਾ। ਦੁੱਖ ਸੁੱਖ ਸਦਾ ਸੰਗ ਹੀ ਰਹਿ, ਕਬ ਪ੍ਰਿਆ ਕਬ ਅਪ੍ਰਿਆ ਹੋਏ ਚਾਹੇ। ਜਿਹੜੇ ਦੁੱਖ ਤੇ ਸੁੱਖ ਨੇ ਉਹ ਆਮ ਆਦਮੀ ਦੀ ਜ਼ਿੰਦਗੀ ਦੇ ਵਿੱਚ ਹੇਠਾਂ ਉੱਤੇ ਹੁੰਦੇ ਰਹਿੰਦੇ ਨੇ। ਕਦੇ ਬਹੁਤਾ ਜ਼ਿਆਦਾ ਪਿਆਰ ਉਮੜਦਾ ਹੈ ਤੇ ਕਦੇ ਕਦੇ ਦੁੱਖ ਦੇ ਨਾਲ ਉਹ ਮਾਨੋ ਕੇ ਦੁਖੀ ਵੀ ਹੁੰਦੇ ਨੇ। ਇਸ ਤੇ ਹਰਖ ਸੋਗੀ ਉਪਜੰਤੇ, ਰਾਗ ਦੁਖ ਕੋ ਬਹੁਤ ਵਧੰਤੇ। ਦੁੱਖ ਦੇ ਨਾਲ ਤੇ ਸੁੱਖ ਦੇ ਨਾਲ ਦੋ ਗੱਲਾਂ ਪੈਦਾ ਹੁੰਦੀਆਂ ਨੇ। ਸੁੱਖ ਦੇ ਨਾਲ ਹਰਖ ਵੱਧਦਾ ਹੈ, ਖੁਸ਼ੀ ਵੱਧਦੀ ਹੈ ਤੇ ਦੁੱਖ ਦੇ ਨਾਲ ਸੋਗ ਪੈਦਾ ਹੁੰਦਾ। ਰਾਗ ਦੁਖ ਕੋ ਬਹੁਤ ਵਧੰਤੇ ਔਰ ਇਹਨਾਂ ਦੇ ਅਨੁਸਾਰ ਪਿਆਰ ਤੇ ਦੁਆਸ਼ ਵੀ ਵਾਧਾ ਕਰਦਾ ਰਹਿੰਦਾ। ਤਿੰਨ ਤੇ ਉਪਜੈ ਬ੍ਰਿੰਦ ਬਿਕਾਰਾ, ਫਸੇ ਸਕਲ ਹੀ ਜੀਵ ਸੰਸਾਰਾ। ਕਵੀ ਜੀ ਲਿਖਦੇ ਨੇ ਜਦੋਂ ਰਾਗ ਤੇ ਦੁਖ ਹੁੰਦਾ ਹੈ ਇਹਨਾਂ ਦੋਵਾਂ ਦੇ ਅਨੁਸਾਰ ਹੀ ਫਿਰ ਬਹੁਤ ਜ਼ਿਆਦਾ ਇਹਨਾਂ ਦੇ ਵਿੱਚੋਂ ਵਿਕਾਰ ਪੈਦਾ ਹੁੰਦੇ ਨੇ। ਫਸੇ ਸਕਲ ਹੀ ਜੀਵ ਸੰਸਾਰਾ, ਜਿੰਨੇ ਵੀ ਸੰਸਾਰੀ ਜੀਵ ਨੇ ਉਹ ਇਹਨਾਂ ਧੰਦਿਆਂ ਦੇ ਵਿੱਚ ਹੀ ਫਸੇ ਰਹਿੰਦੇ ਨੇ। ਸਭ ਕੋ ਮੂਲ ਲਖੋ ਤਨ ਹੰਤਾ, ਪੁਨ ਮਮਤਾ ਇਸ ਤੇ ਉਪ ਜਨਤਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਾਰਿਆਂ ਦਾ ਜਿਹੜਾ ਮੂਲ ਹੈ, ਸਾਰਿਆਂ ਦਾ ਜਿਹੜਾ ਮੁੱਢ ਹੈ, ਉਹਨੂੰ ਸਮਝੋ ਕਿ ਤਨ ਦੀ ਹੰਤਾ। ਪੁਨ ਮਮਤਾ ਇਸ ਤੇ ਉਪ ਜਨਤਾ, ਤੇ ਜਿਹੜੀ ਮਮਤਾ ਹੈ ਉਹ ਤਨ ਦੀ ਹੰਤਾ ਦੇ ਵਿੱਚੋਂ ਹੀ ਪੈਦਾ ਹੁੰਦੀ। ਇਤ ਤੇ ਆਗੇ ਉਤਪਤ ਜਾਨੋ, ਰਾਗ ਦੁਖ ਆਦਿਕ ਜੇ ਮਾਨੋ। ਤੇ ਕਵੀ ਜੀ ਲਿਖਦੇ ਨੇ ਇਹਨਾਂ ਤੋਂ ਅੱਗੇ ਫਿਰ ਬਹੁਤ ਸਾਰਿਆਂ ਦੀ ਉਤਪਤੀ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਰਾਗ ਹੈ, ਦੁਆਸ਼ ਹੈ ਔਰ ਬਹੁਤ ਸਾਰੇ ਵਿਕਾਰ ਨੇ। ਸੋ ਹੰਤਾ ਮਮਤਾ ਬੜ ਦੋਈ, ਗੁਰ ਕੈ ਤੀਨ ਕਾਲ ਨਹੀਂ ਹੋਈ। ਤੇ ਕਵੀ ਜੀ ਲਿਖਦੇ ਨੇ ਤਨ ਹੰਤਾ ਤੇ ਮਮਤਾ ਜਿਹੜੇ ਕਿ ਦੋ ਵੱਡੇ ਕਾਰਨ ਨੇ ਬਹੁਤਿਆਂ ਸਾਰਿਆਂ ਉਪਦਰਵਾਂ ਨੂੰ ਪੈਦਾ ਕਰਨ ਦੇ ਵਾਸਤੇ, ਗੁਰ ਕੈ ਤੀਨ ਕਾਲ ਨਹੀਂ ਹੋਈ। ਇਹ ਦੋਵੇਂ ਚੀਜ਼ਾਂ ਮਾਨੋ ਕਿ ਜਿਹੜੀਆਂ ਵਿਕਾਰਾਂ ਨੂੰ ਪੈਦਾ ਕਰਦੀਆਂ ਨੇ, ਇਹ ਗੁਰੂ ਦੇ ਕੋਲ ਤਿੰਨਾਂ ਸਮਿਆਂ ਦੇ ਵਿੱਚ ਨਹੀਂ ਵਿਆਪਦੀਆਂ, ਕਿਉਂਕਿ ਵਿਦਵਾਨਾਂ ਨੇ ਤਿੰਨ ਸਮੇਂ ਮੰਨੇ ਨੇ। ਜੋ ਬੀਤ ਚੁੱਕਾ ਸਮਾਂ ਹੈ ਉਸ ਨੂੰ ਭੂਤ ਕਾਲ ਆਖਿਆ ਜਾਂਦਾ ਹੈ, ਜੋ ਵਰਤਮਾਨ ਚੱਲ ਰਿਹਾ ਸਮਾਂ ਹੈ ਉਸ ਨੂੰ ਵਰਤਮਾਨ ਕਾਲ ਆਖਿਆ ਜਾਂਦਾ ਹੈ, ਤੇ ਜੋ ਆਉਣ ਵਾਲਾ ਸਮਾਂ ਹੈ ਉਹਨੂੰ ਭਵਿੱਖਤ ਕਾਲ ਆਖਿਆ ਜਾਂਦਾ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਨ ਦੀ ਹੰਤਾ ਤੇ ਮਮਤਾ ਸਾਰਿਆਂ ਦਾ ਮੂਲ ਨੇ ਤੇ ਗੁਰੂ ਦੇ ਕੋਲ ਇਹ ਤਿੰਨੇ ਕਾਲਾਂ ਦੇ ਵਿੱਚ ਨਹੀਂ ਆਉਂਦੀ। ਜਹ ਕਾਰਨ ਕੋ ਲੇਸ਼ ਨਾ ਜਾਣ, ਕਿਉਂ ਕਾਰ ਜੀ ਉਪਜੈ ਤਿਸ ਥਾਨ। ਕਵੀ ਜੀ ਲਿਖਦੇ ਨੇ ਕਿ ਜਿੱਥੇ ਲੇਸ਼ ਮਾਤਰ ਵੀ ਕੋਈ ਕਾਰਨ ਨਹੀਂ ਹੈ, ਉੱਥੇ ਕੋਈ ਵੀ ਕਾਰਜ ਕਿਸ ਤਰੀਕੇ ਦੇ ਨਾਲ ਅੱਪੜ ਸਕਦਾ ਹੈ। ਜਿਸ ਧਰਨੀ ਮੈਂ ਬੀਰਜ ਬੋਵੋ, ਦਾਲ ਫਲ ਸਹਿਤ ਤਹਾਂ ਤਰ ਜੋਵੋ। ਕਵੀ ਜੀ ਪ੍ਰਮਾਣ ਦੇ ਕੇ ਆਪਣੀ ਗੱਲ ਨੂੰ ਸਿੱਧ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਜਿੱਥੇ ਧਰਤੀ ਦੇ ਵਿੱਚ ਤੁਸੀਂ ਕਿਸੇ ਰੁੱਖ ਦਾ ਬੀਜ ਬੋਂਦੇ ਹੋ ਤੇ ਫੇਰ ਉਸ ਬੀਜ ਤੋਂ ਬਹੁਤ ਵੱਡਾ ਰੁੱਖ ਜਿਹੜਾ ਕਿ ਫਲਾਂ ਤੇ ਫੁੱਲਾਂ ਦੇ ਨਾਲ ਪੈਦਾ ਹੁੰਦਾ ਹੈ। ਜਿਸ ਅਮਨੀ ਮੈਂ ਬੀਜ ਨ ਪਰਿਓ, ਕਿਉਂ ਦਲ ਫਲ ਜੁਤ ਹੋਏ ਤਰ ਹਰਿਓ। ਪਰ ਕਵੀ ਜੀ ਲਿਖਦੇ ਨੇ ਕਿ ਜਿੱਥੇ ਧਰਤੀ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਬੀਜ ਬੋਇਆ ਹੀ ਨਹੀਂ ਜਾਂਦਾ, ਉੱਥੇ ਕਿਸ ਤਰੀਕੇ ਦੇ ਨਾਲ ਕੋਈ ਰੁੱਖ ਵੱਡਾ ਹੋਵੇਗਾ ਜਿਹਨੂੰ ਪੱਤੇ ਤੇ ਫਲ ਲੱਗਣਗੇ। ਕਵੀ ਜੀ ਨੇ ਪਿੱਛੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਤਨ ਦੀ ਹੰਤਾ ਤੇ ਮਮਤਾ ਇਹ ਦੋ ਹੀ ਨੇ ਜਿਨ੍ਹਾਂ ਦੇ ਵਿੱਚੋਂ ਸਾਰੇ ਵਿਕਾਰ ਪੈਦਾ ਹੁੰਦੇ ਨੇ। ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਹ ਜੇ ਬੀ ਤਨ ਦੀ ਹੰਤਾ ਦਾ ਤੇ ਮਮਤਾ ਦਾ ਜਿੱਥੇ ਬੋਇਆ ਜਾਂਦਾ ਹੈ ਉਥੋਂ ਹੀ ਵੱਡਾ ਰੁੱਖ ਬਣਦਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਨ੍ਹਾਂ ਦੇ ਵਾਸਤੇ ਐਸਾ ਜਿਹੜਾ ਕੋਈ ਵੀ ਬੀਜ ਹੈ ਉਹ ਬੀਜਿਆ ਨਹੀਂ ਜਾਂਦਾ, ਜਿਨ੍ਹਾਂ ਤੋਂ ਵੱਡਾ ਰੁੱਖ ਬਣੇ ਜਿਹਨੂੰ ਕਿ ਬਹੁਤ ਸਾਰੇ ਪੱਤੇ ਲੱਗਣ, ਫਲ ਲੱਗਣ, ਫੁੱਲ ਲੱਗਣ, ਵਿਕਾਰਾਂ ਦੇ ਇਸ ਤਰ੍ਹਾਂ ਦੀ ਕੋਈ ਗੁੰਜਾਇਸ਼ ਹੀ ਨਹੀਂ।
ਸਦਾ ਏਕ ਰਸ ਮੈਂ ਬ੍ਰਿਤ ਰਹੇ,
ਉਥਤ ਨ ਕਬੂ ਸਮਾਧੀ ਅਹੇ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਜਿਹੜੀ ਬਿਰਤੀ ਹੈ ਉਹ ਹਮੇਸ਼ਾ ਇੱਕ ਰਸ ਸਮਾਨ ਰਹਿੰਦੀ ਹੈ। ਉਥਤ ਨ ਕਬੂ ਕਹਿਣ ਤੋਂ ਭਾਵ ਕਿ ਕਦੇ ਵੀ ਉਹ ਥਾਂ ਨਹੀਂ ਹੁੰਦਾ, ਕਦੇ ਉਹਦੇ ਵਿੱਚ ਉਚਾਰਤਾ ਨਹੀਂ ਆਉਂਦੀ, ਸਮਾਧੀ ਹੈ। ਕਵੀ ਜੀ ਕਹਿੰਦੇ ਨੇ ਕਿ ਜੇ ਮੈਂ ਇਹ ਕਹਿ ਲਵਾਂ ਕਿ ਸਮਾਧੀ ਰੂਪ ਹੈ, ਇਹ ਯੋਗ ਹੋਵੇਗਾ।
ਨਿਸ ਦਿਨ ਜੋ ਵਿਚਰੇ ਬਹੁ ਵਾਰੀ, ਪੋਸ਼ਿਸ਼ ਸ਼ੁਸ਼ਕ ਰਾਖ ਕਰ ਸਾਰੀ।
ਅੱਗੇ ਕਵੀ ਜੀ ਨੇ ਦੋ ਤਿੰਨ ਪ੍ਰਮਾਣ ਇਸੇ ਵਾਸਤੇ ਦਿੱਤੇ ਨੇ ਕਿ ਸਤਿਗੁਰੂ ਜੀ ਕਿਸ ਤਰ੍ਹਾਂ ਦੇ ਨੇ। ਕਵੀ ਜੀ ਲਿਖਦੇ ਨੇ ਕਿ ਨਿਸ ਦਿਨ ਜੋ ਵਿਚਰੇ ਬਹੁ ਵਾਰੀ, ਜਿਹੜਾ ਮਨੁੱਖ ਰਾਤ ਦਿਨ ਪਾਣੀ ਦੇ ਵਿੱਚ ਹੀ ਰਹਿੰਦਾ ਹੋਵੇ ਤੇ ਫੇਰ ਵੀ ਉਹਦੀ ਪੁਸ਼ਾਕ ਸੁੱਕੀ ਰਵੇ, ਉਹਨੂੰ ਪਾਣੀ ਛੋਵੇ ਤੱਕ ਨਾ, ਐਸੇ ਸਤਿਗੁਰੂ ਜੀ ਨੇ। ਅੱਗੇ ਕਹਿੰਦੇ ਨੇ ਅੰਜਨ ਕੋਸ਼ਟ ਬਸਬੋ ਹੋਵੇ, ਵਸਤਰ ਸ਼ਿਆਮਤਾ ਕਬ ਹੋਣਾ ਲਹਿ। ਜਿਹੜਾ ਮਨੁੱਖ ਅੰਜਨ ਦੇ ਭਾਵ ਕੇ ਸੁਰਮੇ ਤੇ ਕਾਲਖ ਦੇ ਕੋਠੇ ਦੇ ਵਿੱਚ ਹਮੇਸ਼ਾ ਰਹਿੰਦਾ ਹੋਵੇ ਤੇ ਫੇਰ ਵੀ ਉਹਦੇ ਜਿਹੜੇ ਕੱਪੜੇ ਨੇ ਉਹ ਕਾਲੇ ਨਾ ਹੋਣ, ਉਹਨਾਂ ਨੂੰ ਕੋਈ ਦਾਗ ਨਾ ਲੱਗੇ, ਇਹ ਕਦੇ ਹੋ ਨਹੀਂ ਸਕਦਾ। ਪਰ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਐਸੇ ਨੇ ਜਿਹੜੇ ਕਿ ਮਾਨੋ ਦੁਨਿਆਵੀ ਰੂਪੀ ਇਸ ਅੰਜਨ ਦੀ ਸੁਰਮੇ ਦੀ ਕੋਠੜੀ ਦੇ ਵਿੱਚ ਰਹਿੰਦੇ ਨੇ, ਪਰ ਤਾਂ ਵੀ ਪੁਸ਼ਾਕ ਦੇ ਉੱਤੇ ਕੋਈ ਦਾਗ ਨਹੀਂ।
ਗ੍ਰਿਸਤ ਬਿਖੈ ਦਿਨ ਰਹਿਣ ਗੁਜ਼ਾਰਨ, ਹਰ ਖਸੋਗ ਕੇ ਬਹੁ ਜਹਿ ਕਾਰਨ।
ਗ੍ਰਸਤ ਮਾਰਗ ਦੇ ਵਿੱਚ ਰਾਤ ਤੇ ਦਿਨ ਗੁਜ਼ਰਦੇ ਨੇ ਔਰ ਗ੍ਰਸਤ ਮਾਰਗ ਦੇ ਵਿੱਚ ਬੜੇ ਹਰਖ ਨੇ, ਬੜੇ ਸੋਗ ਨੇ, ਬੜੀਆਂ ਖੁਸ਼ੀਆਂ ਨੇ, ਬੜੀਆਂ ਗਮੀਆਂ ਨੇ, ਪਰ ਸਤਿਗੁਰੂ ਜੀ ਫਿਰ ਵੀ ਇਨ੍ਹਾਂ ਖੁਸ਼ੀਆਂ ਗਮੀਆਂ ਤੋਂ ਨਿਆਰੇ ਨੇ, ਭਾਵੇਂ ਕਿ ਗ੍ਰਸਤੀ ਵੀ ਨੇ।
ਸੋ ਨਹੀਂ ਹੋਣ ਦੇਤ ਮਨ ਮਾਹੀ, ਗੁਰ ਬਿਨ ਆਣ ਪਿਖੈ ਇਸ ਨਾਹੀ।
ਕਵੀ ਜੀ ਲਿਖਦੇ ਨੇ ਕਿ ਕਿਸੇ ਵੀ ਪ੍ਰਕਾਰ ਦੀ ਖੁਸ਼ੀ ਗਮੀ ਆਪਣੇ ਮਨ ਨੂੰ ਸਤਿਗੁਰੂ ਜੀ ਹੋਣ ਨਹੀਂ ਦਿੰਦੇ,
ਗੁਰ ਬਿਨ ਆਣ ਪਿਖੈ ਇਹ ਨਾਹੀ।
ਇਹ ਜਿਹੜੇ ਕਾਰਨ ਨੇ ਬਿਨਾਂ ਗੁਰੂ ਜੀ ਦੇ ਕਿਸੇ ਹੋਰ ਦੇ ਦਸ਼ਾ ਦੇ ਵਿੱਚ ਨਹੀਂ ਦਿਸਦੇ।
ਜਿਸ ਪਰ ਕਿਰਪਾ ਕਰੇਂ ਦੇ ਸਿੱਖਾ, ਤਿਸ ਹੋ ਅਸ ਕੌਤਕ ਉਰ ਦਿਖਾ।
ਕਵੀ ਜੀ ਲਿਖਦੇ ਨੇ ਕਿਸੇ ਵਿੱਚ ਹੋਰ ਐਸੇ ਕਾਰਨ ਨਹੀਂ ਹਨ ਪਰ ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ, ਜਿਹਨੂੰ ਸਤਿਗੁਰੂ ਜੀ ਸਿੱਖਿਆ ਦੇਣ, ਇਹ ਹੋ ਸਕਦਾ ਅਸ ਕੌਤਕ ਉਰ ਦੇਖਾ ਕਿ ਉਹਨੂੰ ਐਸੇ ਕੌਤਕਾਂ ਦਾ ਗਿਆਨ ਹੋਵੇ।
ਯਾ ਤੇ ਸਦਾ ਗੁਰੂ ਕੀ ਸ਼ਰਨੀ, ਪਰੇ ਰਹੋ ਸ਼ਰਦਾ ਉਰ ਧਰਨੀ।
ਇਸ ਕਰਕੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਹਿੰਦਾ ਹਾਂ ਇਸ ਕਰਕੇ ਗੁਰੂ ਦੀ ਚਰਨਾਂ ਦੀ ਸ਼ਰਨ ਦੇ ਵਿੱਚ ਪਏ ਰਹਿਣਾ ਚਾਹੀਦਾ ਹੈ, ਸ਼ਰਧਾ ਨੂੰ ਧਾਰਨ ਕਰਕੇ।
ਜਬ ਕਿਰਪਾਲ ਕਿਰਪਾ ਕਰ ਦੇਖੈ, ਮਨ ਵਿਕਾਰ ਹਰ ਦੇਹ ਅਸ਼ੇਖੈ।
ਕਵੀ ਜੀ ਕਹਿੰਦੇ ਨੇ ਮੈਂ ਆਪਣੀ ਮਤ ਦੇ ਮੁਤਾਬਕ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਰਹਿਣਾ ਚਾਹੀਦਾ ਹੈ। ਜਦੋਂ ਕਿਰਪਾਲੂ ਦੀ ਕਿਰਪਾ ਹੋਵੇਗੀ, ਉਹ ਕਿਰਪਾ ਦੀ ਮਿਹਰ ਦੀ ਨਜ਼ਰ ਦੇ ਨਾਲ ਜਦੋਂ ਸਾਨੂੰ ਵੇਖਣਗੇ ਤੇ ਸਾਡੇ ਮਨ ਦੇ ਸਾਰੇ ਵਿਕਾਰਾਂ ਨੂੰ ਉਹ ਮੁਕਾ ਦੇਣਗੇ।
ਭਗਤ ਗਿਆਨ ਕੋ ਦੇ ਉਪਜਾਏ, ਜਿਸ ਤੇ ਪਰਮ ਮੁਕਤ ਕੋ ਪਾਏ।
ਕਵੀ ਜੀ ਲਿਖਦੇ ਨੇ ਐਸਾ ਇੱਕ ਦਿਨ ਸਮਾਂ ਆਵੇਗਾ ਕਿ ਭਗਤੀ ਤੇ ਗਿਆਨ ਸਾਡੇ ਅੰਦਰ ਪੈਦਾ ਕਰ ਦੇਣਗੇ ਔਰ ਭਗਤੀ ਤੇ ਗਿਆਨ ਦੇ ਨਾਲ ਪਰਮ ਮੁਕਤੀ ਦੀ ਪ੍ਰਾਪਤੀ।
ਜਿਸ ਗੁਰ ਨੇ ਕਈ ਕੋਟ ਉਧਾਰੇ, ਸੋ ਗਰ ਹੋਏ ਸਹਾਏ ਹਮਾਰੇ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਸਤਿਗੁਰੂ ਨੇ ਕਈਆਂ ਕਰੋੜਾਂ ਨੂੰ ਉਧਾਰ ਦਿੱਤਾ, ਕਈਆਂ ਨੂੰ ਪਾਰ ਉਤਾਰ ਦਿੱਤਾ, ਐਸੇ ਗੁਰੂ ਜੀ ਸਾਡੇ ਵੀ ਇੱਕ ਦਿਨ ਜ਼ਰੂਰ ਸਹਾਇਕ ਬਣਨਗੇ, ਸਾਡਾ ਕਾਰਜ ਸਵਾਰਨਗੇ।
ਜੋ ਇਹ ਕਥਾ ਸੁਣੈ ਮਨ ਲਾਏ, ਜਨਮ ਮਰਨ ਸੰਕਟ ਮਿਟ ਜਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਵੀ ਗੁਰੂ ਦਾ ਪਿਆਰਾ ਇਸ ਕਥਾ ਨੂੰ ਮਨ ਲਾ ਕੇ ਸੁਣੇਗਾ ਜਾਂ ਪੜ੍ਹੇਗਾ, ਜਨਮ ਮਰਨ ਸੰਕਟ ਮਿਟ ਜਾਏ, ਉਹਦੇ ਜੰਮਣ ਤੇ ਮਰਨ ਦੇ ਦੁੱਖ ਮਿਟ ਜਾਣਗੇ।
ਜੋ ਗੁਰ ਦੇ ਉਪਦੇਸ਼ ਮਹਾਨ, ਸੋ ਕਰਤ ਪਾਵ ਮੈਂ ਕਲਿਆਣ।
ਜਿਹੜਾ ਗੁਰੂ ਦਾ ਉਪਦੇਸ਼ ਹੈ ਉਹ ਵੱਡਾ ਮਹਾਨ ਹੈ,
ਸੋ ਕਰਤ ਭਵ ਮੈਂ ਕਲਿਆਣ। ਐਸਾ ਦਿੱਤਾ ਹੋਇਆ ਗੁਰੂ ਦਾ ਜਿਹੜਾ ਉਪਦੇਸ਼ ਹੈ, ਕਵੀ ਜੀ ਲਿਖਦੇ ਨੇ ਕਿ ਉਹੀ ਸੰਸਾਰ ਸਾਗਰ ਤੋਂ ਕਲਿਆਣਕਾਰੀ।
ਵਾਹਿਗੁਰੂ ਸਿਮਰੈ ਦਿਨ ਰੈਣ, ਮਨ ਸ਼ਾਂਤੀ ਤਨ ਉਪਜੈ ਚੈਨ।
ਕਵੀ ਜੀ ਲਿਖਦੇ ਨੇ ਜਿਹੜਾ ਵੀ ਵਾਹਿਗੁਰੂ ਨਾਮ ਦਾ ਜਾਪ ਕਰਦਾ ਹੈ ਰਾਤ ਤੇ ਦਿਨ, ਉਹਦੇ ਮਨ ਦੇ ਵਿੱਚ ਹਮੇਸ਼ਾ ਸ਼ਾਂਤੀ ਆਉਂਦੀ ਹੈ ਤੇ ਤਨ ਦੇ ਵਿੱਚ ਚੈਨ ਪੈਦਾ ਹੁੰਦਾ।
ਸਿੱਖੀ ਪਦ ਨਿਜ ਧਾਰ ਨਕੀਨ, ਅਤਿਸ਼ੈ ਪਰਮ ਮੁਕਤ ਤਿਸ ਲੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੀ ਮਨੁੱਖ ਨੇ ਸਿੱਖੀ ਦੇ ਪਦ ਨੂੰ ਧਾਰਨ ਕੀਤਾ ਹੈ, ਅਤਿਸ਼ੈ ਪਰਮ ਮੁਕਤ ਤਿਸ ਲੀਨ, ਉਸ ਨੂੰ ਵੱਡੀ ਪਰਮ ਪਦਵੀ ਦੀ ਪ੍ਰਾਪਤੀ ਹੋਈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਕਵੀ ਜੀ ਨੇ ਵੱਖਰੀਆਂ ਵੱਖਰੀਆਂ ਰਾਸਾਂ ਦੇ ਵਿੱਚ ਆਪਣੀ ਕਥਾ ਨੂੰ ਅੰਕਿਤ ਕੀਤਾ ਹੈ। 6ਵੀਂ ਰਾਸ ਚੱਲ ਰਹੀ ਸੀ ਜਿਹਦੇ ਵਿੱਚ ਇਹ ਸਾਰੀ ਕਥਾ ਆ ਰਹੀ ਸੀ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਆਪਣੀ 6ਵੀਂ ਰਾਸ ਨੂੰ ਵੀ ਪੂਰਾ ਕਰਦੇ ਨੇ, ਅੱਗੋਂ ਜਿਹੜੀ 7ਵੀਂ ਰਾਸ ਹੈ ਉਹਦਾ ਪ੍ਰਾਰੰਭ ਕਰਦੇ ਨੇ। ਭਾਵੇਂ ਕਿ 7ਵੀਂ ਰਾਸ ਦੇ ਵਿੱਚ ਕਵੀ ਜੀ ਨੇ ਬਹੁਤ ਸਾਰੇ ਮੰਗਲ ਕੀਤੇ ਨੇ, ਸਾਰੇ ਸਤਿਗੁਰੂ ਸਾਹਿਬਾਨਾਂ ਦੇ ਵੀ ਮੰਗਲ ਕੀਤੇ ਨੇ, ਪਰ ਮੈਂ ਸਿਰਫ ਕਵੀ ਜੀ ਦਾ ਕੀਤਾ ਹੋਇਆ ਇੱਕੋ ਮੰਗਲ ਤੁਹਾਡੇ ਸਾਹਮਣੇ ਅਰਜ ਕਰਾਂਗਾ। ਉਸ ਤੋਂ ਬਾਅਦ ਜਿਹੜੀ ਅਗਲੀ ਮੂਲ ਕਥਾ ਹੈ ਉਹ ਚੱਲੇਗੀ। ਇਸ ਮੰਗਲ ਦੇ ਵਿੱਚ ਗੁਰੂ ਦੇ ਸਿੱਖਾਂ ਦਾ ਤੇ ਸੰਤਾਂ ਦਾ ਮੰਗਲ ਕੀਤਾ ਹੈ ਕਵੀ ਜੀ ਨੇ।
ਗੁਰ ਸਿੱਖ ਸੰਤਨ ਨਮੋ ਕਰ, ਸਭ ਕੈ ਚਰਨ ਮਨਾਏ, ਉਚਰੋ ਸਤ ਗੁਰ ਸੁਜਸ ਕੋ ਮਨ ਬਾਛਤ ਫਲ ਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਜੀ ਦੇ ਸਿੱਖਾਂ ਤੇ ਸੰਤਾਂ ਨੂੰ ਨਮਸਕਾਰ ਕਰਕੇ ਤੇ ਸਾਰਿਆਂ ਦੇ ਚਰਨ ਮਨਾ ਕੇ ਸ੍ਰੀ ਸਤਿਗੁਰੂ ਜੀ ਦੇ ਸ੍ਰੇਸ਼ਟ ਜਸ ਉਚਾਰਦਾ ਹਾਂ, ਜੋ ਮਨ ਇੱਛਤ ਫਲਾਂ ਦਾ ਦਾਤਾ ਹੈ।
ਸ੍ਰੀ ਹਰ ਗੋਬਿੰਦ ਬੈਠ ਕੇ ਰਪਾਲ, ਸਿੱਖ ਸੰਗਤ ਕੋ ਕਰੈ ਨਿਹਾਲ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋ ਕਿਰਪਾਲੂ ਨੇ, ਉਹ ਸਭਾ ਦੇ ਵਿੱਚ ਬੈਠਦੇ ਨੇ, ਸਿੱਖਾਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਨੇ।
ਅਨਕ ਕਾਮਨਾ ਪਾਇ ਸਿਧਾਰ, ਕੋ ਮੁਖ ਸੁੰਦਰ ਨਿਕਟ ਨਿਹਾਰ।
ਅਨੇਕਾਂ ਤਰ੍ਹਾਂ ਦੀਆਂ ਲੋਕ ਕਾਮਨਾਵਾਂ ਪਾ ਕੇ ਚਲੇ ਜਾਂਦੇ ਨੇ, ਮੁਖ ਸੁੰਦਰ ਨਿਕਟ ਨਿਹਾਰ ਹੈ ਤੇ ਕਈ ਸਤਿਗੁਰਾਂ ਦੇ ਮੁਖੜੇ ਦਾ ਦਰਸ਼ਨ ਕਰਨ ਦੇ ਵਾਸਤੇ ਸਤਿਗੁਰਾਂ ਦੇ ਲਾਗੇ ਹੀ ਰਹਿੰਦੇ ਨੇ।
ਜਨਮ ਪਦਾਰਥ ਕਰਨ ਕਿਰਤਾਰਥ, ਜਿਸ ਤੇ ਹੋਏ ਸਦਾ ਸ਼ੁਭ ਸਵਾਰਥ।
ਜਿਹਦੇ ਤੇ ਚੰਗਾ ਸ਼ੁਭ ਸਵਾਰਥ ਹੁੰਦਾ, ਜਿਹੜਾ ਕਿ ਜਨਮ ਰੂਪੀ ਅਮੋਲਕ ਪਦਾਰਥ ਹੈ, ਉਸ ਨੂੰ ਕਿਰਤਾਰਥ ਕਰਨ ਦੇ ਵਾਸਤੇ, ਸਾਰਥਕ ਕਰਨ ਦੇ ਵਾਸਤੇ ਬਹੁਤ ਸਾਰੇ ਰਹਿੰਦੇ ਨੇ, ਜਿਨ੍ਹਾਂ ਦੇ ਵਿੱਚੋਂ ਕਵੀ ਜੀ ਸਾਈਂ ਦਾਸ ਦਾ ਅੱਗੇ ਜ਼ਿਕਰ ਕਰਦੇ ਨੇ।
ਸਾਈਂ ਦਾਸ ਰਹਿਓ ਤਬ ਪਾਸ, ਕਰ ਤਾਹੇ ਸੋ ਬਾਕ ਬਿਲਾਸ।
ਸਾਈਂ ਦਾਸ ਜੀ ਤੇ ਉਹਨਾਂ ਦੀ ਘਰ ਵਾਲੀ ਰਾਮੋ ਦੋਵੇਂ ਜੀ ਸਤਿਗੁਰਾਂ ਦੇ ਕੋਲ ਹੀ ਰਹੇ ਨੇ, ਭਾਵੇਂ ਕਿ ਸਾਰੇ ਚਲੇ ਗਏ ਨੇ।
ਕਰੈ ਤਾਹੇ ਸੋ ਬਾਕ ਬਿਲਾਸ,
ਤੇ ਸਤਿਗੁਰੂ ਜੀ ਉਹਨਾਂ ਦੇ ਨਾਲ ਬਚਨ ਬਿਲਾਸ ਕਰਦੇ ਨੇ, ਜਿਹੜੇ ਕਿ ਸਤਿਗੁਰਾਂ ਦੇ ਚਰਨਾਂ ਦੇ ਪ੍ਰੇਮੀ ਵੀ ਨੇ, ਔਰ ਇਸ ਤੋਂ ਇਲਾਵਾ ਸਤਿਗੁਰਾਂ ਦੇ ਸੰਬੰਧੀ ਵੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੀਰਕ ਰੂਪ ਦੇ ਵਿੱਚ ਸਾਈਂ ਦਾ ਸਾਂਢੂ ਲੱਗਦਾ ਹੈ, ਤੇ ਦੂਸਰੇ ਪਾਸੇ ਰਾਮੋ ਸਾਲੀ।
ਦੀਪ ਮਾਲ ਕੋ ਮੇਲਾ ਆਇਓ, ਜਿੱਤ ਕਿਤ ਤੇ ਸਿੱਖ ਗਾਣੇ ਉਮੰਡਾਇਓ।
ਕਵੀ ਜੀ ਲਿਖਦੇ ਨੇ ਕਿ ਸਮਾਂ ਲੰਘਦਾ ਗਿਆ, ਆਖਰਕਾਰ ਦੀਵਾਲੀ ਦਾ ਮੇਲਾ ਆ ਗਿਆ। ਜਿੱਤ ਕਿੱਤ ਤੇ ਸਿੱਖ ਗਾਣੋ ਮੰਡਾਇਓ, ਦੀਵਾਲੀ ਦੇ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਬਹੁਤ ਸਾਰੇ ਸਿੱਖ ਸੇਵਕ ਹੜ੍ਹ ਦੇ ਪਾਣੀ ਦੀ ਤਰ੍ਹਾਂ ਉਮੜ ਕੇ ਆਏ।
ਅਟਲ ਰਾਏ ਕੀ ਸੁਧ ਕੋ ਪਾਏ, ਯਾਂ ਤੇ ਚੱਲ ਆਏ ਸਮੁਦਾਏ।
ਜਿਹੜੇ ਦੂਰ ਦੁਰਡੇ ਰਹਿੰਦੇ ਸਨ, ਜਿਹੜੇ ਕਿ ਉਸ ਵੇਲੇ ਨਹੀਂ ਵੀ ਆ ਸਕੇ, ਉਹਨਾਂ ਨੇ ਵੀ ਜਦੋਂ ਅਟਲ ਰਾਏ ਦੀ ਇਸ ਤਰ੍ਹਾਂ ਦੀ ਖਬਰ ਨੂੰ ਪਾਇਆ, ਉਹ ਵੀ ਚੱਲ ਕੇ ਪਹੁੰਚੇ।
ਦਰਬ ਸੰਚ ਗਾਣੇ ਅਪਰ ਬੇਸਾਲਾ, ਪਹੁੰਚੇ ਸਕਲ ਆਏ ਤੇ ਸਕਾਲਾ।
ਆਪੋ ਆਪਣੇ ਪੈਸਿਆਂ ਦੀ ਉਗਰਾਹੀ ਨੂੰ ਇਕੱਠਾ ਕਰਕੇ ਸਾਰੇ ਦੇ ਸਾਰੇ ਤਤਕਾਲ ਪਹੁੰਚੇ। ਪੂਰਬ ਸਤ ਗੁਰ ਕੇ ਢਿੱਗ ਜਾਵੇ, ਅਟਲ ਰਾਏ ਕੇ ਹੇਤ ਬੁਲਾਵੇ। ਸਾਰਿਆਂ ਤੋਂ ਪਹਿਲਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਸਾਰੇ ਜਾਂਦੇ ਨੇ, ਅਟਲ ਰਾਏ ਕੇ ਹੇਤ ਬੁਲਾਵੇ, ਅਟਲ ਰਾਏ ਦੀ ਬਾਬਤ ਸਤਿਗੁਰਾਂ ਨੂੰ ਬੁਲਾਉਂਦੇ ਨੇ, ਭਾਵ ਕੇ ਅਫਸੋਸ ਜ਼ਾਹਰ ਕਰਦੇ ਨੇ। ਪੁਨੇ ਉਪਾਇਨ ਕੋਇਰ ਪਾਵੇ, ਗੁਰ ਤੇ ਖੁਸ਼ੀ ਬੰਦ ਕਰ ਪਾਵੇ, ਫੇਰ ਆਪਣੀਆਂ ਭੇਟਾਵਾਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਪਣ ਕਰਦੇ ਨੇ ਤੇ ਹੱਥ ਜੋੜ ਕੇ ਸਤਿਗੁਰਾਂ ਦੀ ਖੁਸ਼ੀ ਨੂੰ ਪ੍ਰਾਪਤ ਕਰਦੇ ਨੇ। ਸ੍ਰੀ ਗੁਰ ਤਖਤ ਅਕਾਲ ਸੁਹਾਏ, ਧਰੇ ਉਪਾਇਨ ਜੇ ਸਿੱਖ ਲਿਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਕਾਲ ਤਖਤ ਜਗ੍ਹਾ ਦੇ ਉੱਤੇ ਬੈਠੇ ਸਨ। ਬਹੁਤ ਸਾਰੇ ਸਿੱਖ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਪਣ ਕਰ ਰਹੇ ਸਨ। ਅਧਿਕ ਪੀਰ ਚੋਂ ਦਿਸ਼ ਮੈਂ ਹੋਵੇ, ਖਰੇ ਹਜ਼ਾਰੋਂ ਦਰਸ਼ਨ ਜੋਵੇ। ਬਹੁਤ ਹੀ ਜ਼ਿਆਦਾ ਚਾਰ ਸਵੇਰੇ ਭੀੜ ਸੀ, ਹਜ਼ਾਰਾਂ ਹੀ ਜਿਹੜੇ ਲੋਕ ਨੇ ਉਹ ਖੜੇ ਹੋ ਕੇ ਦਰਸ਼ਨ ਕਰਦੇ ਸਨ। ਮਹਾ ਮਸੰਦ ਬ੍ਰਿੰਦ ਥਿਤ ਪਾਸ, ਖਰੋ ਮੇਵਰੋ ਕਰ ਅਰਦਾਸ। ਬਹੁਤ ਸਾਰੇ ਜਿਹੜੇ ਵੱਡੇ ਮਸੰਦ ਨੇ ਉਹ ਸਤਿਗੁਰਾਂ ਦੇ ਲਾਗੇ ਨੇ। ਇਸ ਤੋਂ ਇਲਾਵਾ ਸਤਿਗੁਰਾਂ ਦਾ ਜਿਹੜਾ ਮੇਵੜਾ ਹੈ, ਸਤਿਗੁਰਾਂ ਦਾ ਜਿਹੜਾ ਅਰਦਾਸੀਆ ਹੈ, ਉਹ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਅਰਦਾਸਾਂ ਕਰ ਰਿਹਾ ਸੀ, ਭਾਵ ਕੇ ਲੋਕਾਂ ਦੀਆਂ ਗੱਲਾਂ ਸੁਣ ਕੇ ਸਤਿਗੁਰਾਂ ਦੇ ਕੋਲ ਅਰਜ ਕਰਦਾ ਸੀ।
ਸੁਪਟਨ ਕੋ ਬੜ ਲੱਗਿਓ ਦੀਵਾਨ, ਬੀਚ ਬਿਰਾਜ ਸ੍ਰੀ ਭਗਵਾਨ।
ਇਸ ਤਰ੍ਹਾਂ ਕਹਿ ਲਵੋ ਕਿ ਜਿਸ ਤਰ੍ਹਾਂ ਸ਼ਸਤਰਧਾਰੀ ਯੋਧਿਆਂ ਦਾ ਵੱਡਾ ਦੀਵਾਨ ਸਜਿਆ ਸੀ, ਵੱਡੀ ਸਭਾ ਲੱਗੀ ਸੀ, ਜਿਹਦੇ ਵਿਚ ਭਗਵਾਨ ਸਤਿਗੁਰੂ ਜੀ ਬਿਰਾਜੇ ਸਨ, ਬੈਠੇ ਸਨ।
ਚਮਰ ਚਾਰ ਸਿਰ ਪਰ ਸ਼ੁਭ ਟੁਰੈ, ਹੰਸਨ ਕੀ ਸਮਸਰਤਾ ਤਰੈ।
ਕਵੀ ਜੀ ਲਿਖਦੇ ਨੇ ਕਿ ਜਿਹੜਾ ਸੋਹਣਾ ਚਿੱਟੇ ਰੰਗ ਦਾ ਚੌਰ ਹੈ ਉਹ ਸਤਿਗੁਰਾਂ ਦੇ ਸੀਸ ਦੇ ਉੱਤੇ ਹੋ ਰਿਹਾ ਸੀ, ਹੰਸਨ ਕੀ ਸਮਸਰਤਾ ਤਰੈ।
ਕਵੀ ਜੀ ਲਿਖਦੇ ਨੇ ਕਿ ਹੰਸਾਂ ਦੀ ਬਰਾਬਰੀ ਦਾ ਕਿਹਾ ਜਾ ਸਕਦਾ ਹੈ ਕਿ ਜਿਵੇਂ ਹੰਸ ਉੱਡਦਾ ਹੋਵੇ ਤੇ ਸਤਿਗੁਰਾਂ ਦੇ ਸੀਸ ਤੋਂ ਉੱਤੋਂ ਉਹ ਦੂਸਰੇ ਪਾਸੇ ਚਲਾ ਜਾਂਦਾ ਹੈ। ਇਸ ਤਰ੍ਹਾਂ ਚਿੱਟੇ ਰੰਗ ਦਾ ਚੌਰ ਸਤਿਗੁਰਾਂ ਦੇ ਸੀਸ ਦੇ ਉੱਤੇ ਲਗਾਤਾਰ ਹੋ ਰਿਹਾ।
ਸ਼ਸਤਰ ਆਣ ਜੋ ਅਰਪਤ ਆਗੈ, ਤਿਸੈ ਗਹਿ ਕਬ ਹੇਰਨ ਲਾਗੈ। ਜਿਹੜਾ ਵੀ ਕੋਈ ਸ਼ਸਤਰ ਸਤਿਗੁਰਾਂ ਦੇ ਚਰਨਾਂ ਦੇ ਵਿਚ ਭੇਟਾ ਕਰਦਾ ਹੈ, ਸਤਿਗੁਰੂ ਜੀ ਉਸ ਨੂੰ ਆਪਣੇ ਹੱਥ ਦੇ ਵਿਚ ਫੜ ਕੇ ਕਦੇ ਕਦੇ ਵੇਖਣ ਲੱਗਦੇ ਨੇ।
ਬਿਧੀ ਚੰਦ ਜੇ ਠਾਦ ਕੇ ਔਰ, ਪਰਵਾਰਤ ਸੋਡੀ ਸਿਰ ਮੌਰ।
ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਬਿਧੀ ਚੰਦ ਜੀ ਔਰ ਭਾਈ ਜੇਠਾ ਜੀ, ਇਸ ਤਰ੍ਹਾਂ ਦੇ ਜਿਹੜੇ ਸਿਰਮੌਰ ਸਤਿਗੁਰਾਂ ਦੇ ਪ੍ਰੇਮੀ ਸਿੱਖ ਨੇ, ਉਹ ਸੋਢੀਆਂ ਦੇ ਸਿਰਮੌਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੁਆਲੇ ਪਰਿਵਾਰ ਦੀ ਤਰ੍ਹਾਂ ਬੈਠੇ ਨੇ।
ਕਬ ਗੁਰਦਾਸ ਸੰਗ ਕਹਿ ਬੈਨ, ਕਬੂ ਕਰੈ ਸੰਗਤ ਦਿਸ਼ ਨੈਣ।
ਕਦੇ ਭਾਈ ਗੁਰਦਾਸ ਜੀ ਦੇ ਨਾਲ ਕੋਈ ਸਤਿਗੁਰੂ ਜੀ ਬਚਨ ਵਿਲਾਸ ਕਰਦੇ ਨੇ ਤੇ ਕਦੇ ਹੋਰ ਸੰਗਤਾਂ ਦੇ ਵੱਲ ਆਪਣੇ ਨੈਣਾਂ ਦੀ ਅੱਖਾਂ ਦੀ ਦ੍ਰਿਸ਼ਟੀ ਨੂੰ ਕਰਦੇ ਨੇ।
ਸ੍ਰੀ ਗੁਰਦਿੱਤਾ ਨਿਕਟ ਸੁਹਾਏ, ਇੱਕ ਦਿਸ਼ ਸੂਰਜ ਮਲ ਦੁੱਤ ਪਾਏ।
ਸ੍ਰੀ ਗੁਰਦਿੱਤਾ ਜੀ ਸਤਿਗੁਰਾਂ ਦੇ ਇੱਕ ਪਾਸੇ ਬੈਠੇ ਨੇ, ਦੂਸਰੀ ਤਰਫ ਸਤਿਗੁਰਾਂ ਦੇ ਦੂਸਰੇ ਸਾਹਿਬਜ਼ਾਦੇ ਸੂਰਜ ਮਲ ਜੀ ਸੋਭਾ ਪਾ ਰਹੇ ਨੇ।
ਆਣੀ ਰਾਏ ਬੈਠੇ ਗੁਰ ਪੀਰ, ਆਵੇ ਜਾਏ ਸੰਗਤਾਂ ਪੀਰ।
ਇਸ ਤੋਂ ਇਲਾਵਾ ਸਤਿਗੁਰਾਂ ਦੇ ਲਾਗੇ ਅਣੀ ਰਾਏ ਜੀ ਵੀ ਬੈਠੇ ਨੇ, ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਨੇ, ਬੜੀ ਭੀੜ।
ਸ਼ਬਦ ਰਬਾਬੀ ਗਾਵਤੇ ਆਗੇ, ਸੁਣਤ ਸਿੱਖ ਸਮਝਤ ਵੱਡ ਪਾਗੇ।
ਜਿਹੜੇ ਰਬਾਬੀ ਨੇ ਉਹ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਬਹੁਤ ਵੱਡੇ ਭਾਗਾਂ ਵਾਲੇ ਜਿਹੜੇ ਸਿੱਖ ਨੇ ਉਹ ਗੁਰਬਾਣੀ ਦੇ ਅਰਥ ਭਾਵ ਨੂੰ ਸਮਝ ਰਹੇ ਨੇ।
ਦਾਸ ਅੰਕ ਸਿਰ ਤੇਗ ਬਹਾਦਰ, ਬੈਠੇ ਸਤਿਗੁਰ ਕੇ ਢਿੱਗ ਸਾਦਰ।
ਇਸ ਤੋਂ ਇਲਾਵਾ ਇੱਕ ਸਤਿਗੁਰਾਂ ਦੇ ਕੋਲ ਐਸਾ ਦਾਸ ਬੈਠਾ ਹੋਇਆ ਜਿਹਦੀ ਗੋਦੀ ਦੇ ਵਿਚ ਸ੍ਰੀ ਤੇਗ ਬਹਾਦਰ ਜੀ ਬੈਠੇ ਹੋਏ ਨੇ।
ਕਰੇ ਕਾਮਨਾ ਪੂਰਨ ਬ੍ਰਿੰਦ, ਸਭ ਵਿਦ ਸਭਨ ਬਿਲੰਦ ਆਨੰਦ।
ਸਾਰਿਆਂ ਦੀਆਂ ਕਾਮਨਾਵਾਂ ਨੂੰ ਸਤਿਗੁਰੂ ਜੀ ਪੂਰੀਆਂ ਕਰ ਰਹੇ ਨੇ। ਬਹੁਤ ਤਰ੍ਹਾਂ ਦੇ ਆਨੰਦ ਬਿਲੰਦ ਹੁੰਦੇ ਨੇ, ਵੱਡੇ ਹੁੰਦੇ ਨੇ। ਪ੍ਰੇਮ ਚੰਦ ਇੱਕ ਖੱਤਰੀ ਆਇਓ, ਸਹਿਤ ਪੁੱਤਰ ਸਤਿਗੁਰ ਦਰਸਾਇਓ। ਕਵੀ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਪ੍ਰੇਮ ਚੰਦ ਨਾਂ ਦਾ ਇੱਕ ਖੱਤਰੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚ ਗਿਆ ਹੈ, ਸਹਿਤ ਪੁੱਤਰ ਸਤਿਗੁਰੂ ਦਰਸਾਇਓ, ਜਿਨੇ ਸਤਿਗੁਰਾਂ ਦਾ ਦਰਸ਼ਨ ਸਤਿਗੁਰਾਂ ਦੇ ਸਹਿਬਜ਼ਾਦਿਆਂ ਦੇ ਸਮੇਤ ਕੀਤਾ ਹੈ। ਕੰਨਿਆ ਹੁਤੀ ਤਾਹੇ ਘਰ ਮਾਹੀ, ਬਰ ਖੋਜਤ ਕਿਤ ਪਾਇਓ ਨਾਹੀ। ਉਹਦੇ ਘਰ ਦੇ ਵਿੱਚ ਇੱਕ ਲੜਕੀ ਸੀ, ਉਹ ਵਰ ਦੀ ਲਾੜੇ ਦੀ ਢੂਣ ਦੇ ਵਿੱਚ ਸੀ, ਪਰ ਲੜਕੀ ਦੀ ਬਰਾਬਰੀ ਦਾ ਜਾਂ ਯੋਗ ਵਰ ਉਹਨੂੰ ਨਹੀਂ ਸੀ ਲੱਭਿਆ। ਤਿਸ ਪਿਖ ਕੇ ਅਬਿਲਾ ਖਾਤਰੀ, ਚਹਿਤ ਸਗਾਈ ਗੁਰ ਸੁਤ ਕਰੀ। ਜਦੋਂ ਸਤਿਗੁਰਾਂ ਦੇ ਸਹਿਬਜ਼ਾਦਿਆਂ ਨੂੰ ਉਸ ਨੇ ਦੇਖਿਆ ਤੇ ਉਸ ਪ੍ਰੇਮ ਚੰਦ ਨੇ ਆਪਣੇ ਮਨ ਦੇ ਵਿੱਚ ਇੱਕ ਲਾਲਸਾ ਨੂੰ ਧਾਰਨ ਕੀਤਾ ਕਿ ਸਤਿਗੁਰਾਂ ਦੇ ਇੱਕ ਸਹਿਬਜ਼ਾਦੇ ਦੇ ਨਾਲ ਉਹ ਆਪਣੀ ਪੁੱਤਰੀ ਦਾ ਆਨੰਦ ਪੜਾਉਣਾ ਚਾਹੁੰਦਾ। ਹੱਥ ਜੋਰ ਹੋਏ ਖਰੋ ਅਗਾਰੀ, ਗੁਰ ਸਨ ਮੁਖ ਥਿਤ ਗਿਰਾਇਓ ਚਾਰੀ। ਹੱਥ ਜੋੜ ਕੇ ਪ੍ਰੇਮ ਚੰਦ ਸਭਾ ਦੇ ਵਿੱਚ ਖੜਾ ਹੋਇਆ ਹੈ ਤੇ ਸਤਿਗੁਰਾਂ ਦੇ ਸਾਹਮਣੇ ਉਸ ਨੇ ਅਰਜ ਕੀਤੀ। ਕਹਿੰਦਾ, ਮਹਾਰਾਜ ਮੇਰੀ ਅਰਦਾਸ ਪੂਰਨ ਕਰੋ ਦੇਨ ਕੀ ਆਸ। ਕਹਿੰਦਾ, ਹੇ ਮਹਾਰਾਜ, ਮੇਰੀ ਤੁਹਾਡੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਹੈ, ਬੇਨਤੀ ਹੈ, ਕਿਰਪਾ ਕਰਕੇ ਮੇਰੀ ਦੇਨ ਦੀ ਆਸਾ ਨੂੰ ਪੂਰਿਆਂ ਕਰੋ। ਸ੍ਰੀ ਕਰਤਾਰਪੁਰੇ ਕੋ ਬਾਸੀ, ਜਾਤ ਸਿਲੀ ਜਗ ਬਿਖੇ ਪਰ ਕਾਸ਼ੀ। ਪ੍ਰੇਮ ਚੰਦ ਖੱਤਰੀ ਕਹਿੰਦਾ ਕਿ ਸੱਚੇ ਪਾਤਸ਼ਾਹ, ਮੈਂ ਕਰਤਾਰਪੁਰ ਦਾ ਰਹਿਣ ਵਾਲਾ ਹਾਂ, ਜਾਤ ਸਿੱਲੀ ਜਗ ਬਿਖੇ ਪ੍ਰਕਾਸ਼ੀ। ਖੱਤਰੀਆਂ ਦੀ ਇੱਕ ਜਾਤ ਹੈ ਜਿਹਨੂੰ ਸਿੱਲੀ ਆਖਿਆ ਜਾਂਦਾ ਹੈ। ਕਹਿੰਦਾ, ਸਿੱਲੀ ਮੇਰੀ ਜਾਤ ਹੈ ਔਰ ਜਿਹੜੀ ਕਿ ਜਗ ਦੇ ਵਿੱਚ ਬੜੀ ਮਸ਼ਹੂਰ ਹੈ। ਨਵ ਬਰਖਣ ਕੀ ਕੰਨਿਆ ਮੇਰੀ, ਚਹੋ ਕਰਨ ਸੂਰਜ ਮਲ ਚੇਰੀ। ਪ੍ਰੇਮ ਚੰਦ ਨੇ ਆਖਿਆ ਕਿ 9 ਵਰਿਆਂ ਦੀ ਮੇਰੀ ਕੰਨਿਆ ਹੈ, ਮੇਰੀ ਲੜਕੀ ਹੈ, ਤੇ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਸਹਿਬਜ਼ਾਦਾ ਸੂਰਜ ਮਲ ਹੈ, ਉਹਦੇ ਚਰਨਾਂ ਦੀ ਮੈਂ ਆਪਣੀ ਲੜਕੀ ਨੂੰ ਦਾਸੀ ਬਣਾਉਣਾ ਚਾਹੁੰਦਾ। ਇਹੀ ਕਾਮਨਾ ਪੂਰਨ ਕਰੀਏ, ਦਾਸਣ ਦਾਸਣ ਦਾਸ ਵਿਚਰੀਏ। ਪ੍ਰੇਮ ਚੰਦ ਕਹਿੰਦਾ ਕਿ ਸੱਚੇ ਪਾਤਸ਼ਾਹ, ਮੇਰੇ ਮਨ ਦੀ ਇਹ ਕਾਮਨਾ ਹੈ, ਕਿਰਪਾ ਕਰਕੇ ਤੁਸੀਂ ਇਸ ਕਾਮਨਾ ਨੂੰ ਪੂਰਿਆ ਕਰੋ। ਦਾਸਨ ਦਾਸਨ ਦਾਸ ਵਿਚਰੀਏ, ਸੱਚੇ ਪਾਤਸ਼ਾਹ ਮੈਂ ਤੁਹਾਡਿਆਂ ਦਾਸਾਂ ਦੇ ਦਾਸਾਂ ਦਾ ਵੀ ਅੱਗੋਂ ਦਾਸ ਹਾਂ। ਸਤਿਗੁਰ ਕੋ ਰੁਖ ਵਿਧੀਏ ਪਾਇਓ, ਦੇ ਧੀਰਜ ਤੇ ਨਿਕਟ ਬਿਠਾਇਓ। ਜਦੋਂ ਇਸ ਤਰ੍ਹਾਂ ਦੀ ਪ੍ਰੇਮ ਚੰਦ ਨੇ ਅਰਜ ਕੀਤੀ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਵਿਧੀ ਚੰਦ ਨੂੰ ਇਸ਼ਾਰਾ ਕੀਤਾ। ਸਤਿਗੁਰਾਂ ਦੇ ਰੁੱਖ ਨੂੰ ਵਿਧੀਏ ਨੇ ਦੇਖ ਕੇ ਫਿਰ ਉਸ ਨੂੰ ਲਾਗੇ ਬਿਠਾ ਕੇ ਧੀਰੇ ਦਿੱਤਾ। ਕਹਿੰਦਾ, ਜਿਮ ਚਾਹਤ ਕਹਿਬੋ ਤਿਮ ਠਾਣ, ਗੁਰ ਕਰ ਹੈ ਨਿਮਾਣ ਅਨੁਮਾਨ। ਪ੍ਰੇਮ ਚੰਦ ਨੂੰ ਵਿਧੀ ਚੰਦ ਜੀ ਕਹਿੰਦੇ ਨੇ ਕਿ ਜਿਵੇਂ ਚਾਹੁੰਦਾ ਹੈ ਇਵੇਂ ਜ਼ਰੂਰ ਹੋਵੇਗਾ, ਕਿਉਂਕਿ ਗੁਰੂ ਦਾ ਜਿਹੜਾ ਘਰ ਹੈ ਉਹ ਤੇ ਨਿਮਾਣਿਆਂ ਦਾ ਮਾਣ ਰੱਖਣ ਵਾਲਾ। ਦਰਬਿਆ ਦੇ ਪਿਖੈ ਨ ਕੋਈ, ਚਹੇ ਸੋ ਕਰੇ ਪ੍ਰੇਮ ਜੁਤ ਹੋਈ। ਵਿਧੀ ਚੰਦ ਨੇ ਪ੍ਰੇਮ ਚੰਦ ਨੂੰ ਇਹ ਵੀ ਆਖਿਆ ਹੈ ਕਿ ਪੈਸੇ ਆਦਿਕ ਦੀ ਸਤਿਗੁਰੂ ਜੀ ਕੋਈ ਪਰਵਾਹ ਨਹੀਂ ਕਰਦੇ, ਉਸ ਦੇ ਵੱਲ ਧਿਆਨ ਨਹੀਂ ਦਿੰਦੇ, ਚਹੇ ਸੋ ਕਰੇ ਪ੍ਰੇਮ ਜੁਤ ਹੋਈ। ਬਸ ਇੱਕ ਪ੍ਰੇਮ ਹੋਣਾ ਚਾਹੀਦਾ ਹੈ, ਜਿਹੜਾ ਪ੍ਰੇਮ ਦੇ ਸਮੇਤ ਹੋਵੇ, ਜੋ ਚਾਹੁੰਦਾ ਹੈ ਸਤਿਗੁਰੂ ਜੀ ਉਹ ਕਰਦੇ ਨੇ। ਪ੍ਰੇਮ ਚੰਦ ਸੁਣ ਧੀਰਜ ਪਾਇਓ, ਬੋਲ ਗਣਕ ਕੋ ਸਮੋ ਸੁਧਾਇਓ। ਪ੍ਰੇਮ ਚੰਦ ਨੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ, ਮਨ ਦੇ ਵਿੱਚ ਧੀਰਜ ਬੱਝਾ, ਉਸ ਵੇਲੇ ਫਿਰ ਉਸ ਨੇ ਸਮਾਂ ਸੁਧਾਇਆ ਹੈ ਜੋਤਸ਼ੀ ਨੂੰ ਸਦਕੇ। ਜੋਤ ਕਰੀਤ ਸੁਧਾਰਨ ਕਰੀ, ਚੌਂਕੀ ਪਰ ਬਿਠਾਏ ਸ਼ੁਭ ਕਰੀ। ਜੋਤਸ਼ੀ ਨੇ ਮਾਨੋ ਕੇ ਫਿਰ ਲਗਨ ਨੂੰ ਸੋਧਿਆ ਹੈ, ਸੁਧਾਰਿਆ ਹੈ, ਉਸ ਵੇਲੇ ਸੂਰਜ ਮਲ ਨੂੰ ਚੌਂਕੀ ਦੇ ਉੱਤੇ ਬਿਠਾ ਦਿੱਤਾ ਗਿਆ।
ਲਗਦੀ ਰਗ ਦੁੰਦਬ ਬਜਵਾਏ, ਸੰਗ ਨਫੀਰਨ ਰਾਗ ਮਿਲਾਏ।
ਕਵੀ ਜੀ ਲਿਖਦੇ ਨੇ ਉਸ ਵੇਲੇ ਛੋਟੇ ਤੇ ਵੱਡੇ ਬਹੁਤ ਸਾਰੇ ਧੌਂਸੇ ਵੱਜੇ ਨੇ, ਨਫੀਰਿਆਂ ਦੀ ਜਿਹੜੀ ਆਵਾਜ਼ ਹੈ ਉਹ ਵੀ ਨਾਲ ਮਿਲਾਈ ਗਈ। ਗੁਰ ਕੇ ਮਹਿਲ ਨਾਰਗਣ ਆਈ, ਗੁਰ ਤ੍ਰਿਆ ਤ੍ਰੈ ਕੋ ਦੇਤ ਵਧਾਈ। ਗੁਰੂ ਦੇ ਮਹਿਲਾਂ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਆਈਆਂ ਨੇ ਤੇ ਸਤਿਗੁਰਾਂ ਦੇ ਤਿੰਨੇ ਹੀ ਮਹਿਲਾਂ ਨੂੰ ਉਹ ਵਧਾਈਆਂ ਦਿੰਦੀਆਂ ਨੇ। ਭਾਰੇ ਉਹ ਸਦਨ ਢੋਲਕ ਬਜਵਾਏ, ਪਿਕ ਬੈਨੀ ਮਿਲ ਗੀਤਨ ਗਾਏ। ਇਸਤਰੀਆਂ ਤੇ ਪੁਰਸ਼ਾਂ ਦੇ ਨਾਲ ਘਰ ਭਰ ਗਿਆ ਹੈ, ਢੋਲਕੀ ਵੱਜ ਰਹੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਔਰਤਾਂ ਦੇ ਗਲੇ ਕੋਇਲ ਦੀ ਆਵਾਜ਼ ਦੀ ਤਰ੍ਹਾਂ ਸੁਰੀਲੇ ਨੇ ਉਹ ਗੀਤ ਗਾਉਂਦੀਆਂ। ਮੰਗਲ ਮਹਾ ਕਰਿਓ ਤੇ ਸਮੈ, ਬੈਠੇ ਸਤਗੁਰ ਜਗ ਪਗ ਨਮੈ। ਬਹੁਤ ਖੁਸ਼ੀਆਂ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਹੋ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਨੇ ਤੇ ਦੁਨੀਆ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਿਵ ਰਹੀ। ਪ੍ਰੇਮ ਚਾਂਦ ਲੱਖ ਭਾਗ ਪਲੇਰੇ, ਪਾਇਓ ਬਿਲੰਦ ਆਨੰਦ ਤਿਸ ਬੇਰੇ। ਪ੍ਰੇਮ ਚੰਦ ਨੇ ਆਪਣੇ ਭਾਗਾਂ ਨੂੰ ਬਹੁਤ ਉੱਚਾ ਮੰਨਿਆ ਤੇ ਬਹੁਤ ਹੀ ਜ਼ਿਆਦਾ ਆਨੰਦ ਦੇ ਵਿੱਚ ਖੁਸ਼ ਹੈ। ਆਏ ਗੁਰੂ ਕੋ ਬੰਧਨ ਕੀਨ, ਨਿਕਟ ਪਠਾਇਓ ਆਦਰ ਦੇਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਪ੍ਰੇਮ ਚੰਦ ਨੇ ਨਮਸਕਾਰ ਕੀਤੀ ਹੈ। ਸਤਿਗੁਰਾਂ ਨੇ ਸਤਿਕਾਰ ਦੇ ਨਾਲ ਆਦਰ ਦੇ ਨਾਲ ਲਾਗੇ ਬਿਠਾਇਆ। ਪਾਂਦੇ ਤਬ ਸਭ ਵਿਦ ਕਰਵਾਈ, ਗ੍ਰਹਿ ਨਵ ਗਣਪਤ ਵਿਸ਼ਨ ਪੁਜਾਈ। ਕਵੀ ਜੀ ਲਿਖਦੇ ਨੇ ਪਾਂਦੇ ਨੇ ਹਰ ਇੱਕ ਪ੍ਰਕਾਰ ਦੀ ਤਿਆਰੀ ਨੂੰ ਕਰਵਾਇਆ ਹੈ, ਨਵਾਂ ਗ੍ਰਹਿਾਂ ਦੀ ਪੂਜਾ ਕੀਤੀ ਹੈ, ਇਸ ਤੋਂ ਇਲਾਵਾ ਗਣੇਸ਼ ਦੀ ਪੂਜਾ ਕੀਤੀ ਹੈ ਤੇ ਵਿਸ਼ਨੂੰ ਜੀ ਨੂੰ ਵੀ ਪੂਜਿਆ ਗਿਆ। ਆਗਿਆ ਪਾਏ ਉਠਿਓ ਹਰ ਖਾਇਓ, ਪ੍ਰੇਮ ਚੰਦ ਗੁਰ ਪ੍ਰਥਮ ਮਨਾਇਓ। ਪ੍ਰੇਮ ਚੰਦ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਨਾਇਆ, ਉਹਨਾਂ ਦੀ ਆਗਿਆ ਲੈ ਕੇ ਉੱਠ ਪਿਆ ਖੁਸ਼ੀ ਦੇ ਨਾਲ। ਸੂਰਜ ਮਲ ਮੁਖ ਖਾਰਕ ਦੀਨੋ, ਕੁੰਕਮ ਤਿਲਕ ਪਾਲ ਮੈਂ ਕੀਨੋ। ਸੂਰਜ ਮਲ ਦੇ ਮੂੰਹ ਦੇ ਵਿੱਚ ਛੁਹਾਰਾ ਦਿੱਤਾ ਹੈ ਪ੍ਰੇਮ ਚੰਦ ਨੇ। ਇਸ ਤੋਂ ਇਲਾਵਾ ਕੁੰਕਮ ਤਿਲਕ ਪਾਲ ਮੈਂ ਕੀਨੋ, ਕੇਸਰ ਦਾ ਜਿਹੜਾ ਤਿਲਕ ਹੈ ਨਾ ਉਹ ਸੂਰਜ ਮਲ ਦੇ ਮੱਥੇ ਦੇ ਵਿੱਚ ਕੀਤਾ ਗਿਆ। ਮੰਗਲ ਪਯੋ ਅਨੇਕ ਪਰਕਾਰੇ, ਮੋਦਕ ਮੋਦਤ ਲੇ ਤਿਸ ਬਾਰੇ। ਕਵੀ ਜੀ ਲਿਖਦੇ ਨੇ ਬਹੁਤ ਤਰ੍ਹਾਂ ਦਾ ਮੰਗਲ ਕੀਤਾ ਗਿਆ, ਬੜੀ ਖੁਸ਼ੀ ਅਨੇਕ ਪ੍ਰਕਾਰਾਂ ਦੀ ਕੀਤੀ ਗਈ ਹੈ। ਮੋਦਕ ਮੋਦਤ ਲੇ ਤਿਸ ਬਾਰੇ, ਮੋਦਕ ਦਾ ਭਾਵ ਹੁੰਦਾ ਹੈ ਲੱਡੂ, ਤੇ ਮੋਦਤ ਦਾ ਭਾਵ ਹੈ ਕਿ ਖੁਸ਼ੀ ਦੇ ਨਾਲ, ਕਹਿਣ ਤੋਂ ਭਾਵ ਹੈ ਕਿ ਖੁਸ਼ੀ ਖੁਸ਼ੀ ਦੇ ਵਿੱਚ, ਖੁਸ਼ੀ ਦੇ ਜਿਹੜੇ ਲੱਡੂ ਨੇ ਨਾ ਉਹ ਬਹੁਤ ਸਾਰੇ ਸਾਰਿਆਂ ਦੇ ਵਿੱਚ ਵਰਤਾ ਦਿੱਤੇ। ਇਸ ਤਰੀਕੇ ਦੇ ਨਾਲ ਸੂਰਜ ਮਲ ਦੀ ਸਗਾਈ ਹੋ ਗਈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।